सत जी एक ओंकार सतनाम करता पुरख
जन्म मरण दुख जाए।
जीवन पदवी हर के दास जिन मिलिया आत्म प्रगास जीवन पदवी हर के दास जिन मिलिया आत्म प्रगास हर का सिमरन सुन मन कानी सुख पावे हर द्वार परानी आठ पहर तिहाइए गोपाल नानक दर्शन देख निहार आठ पहर तिहाइए गोपाल नानक दर्शन देख निहार गौड़ी महला पंजवा जीवन पदवी हर के दास वाहेगुरु जी का खालसा वाहेगुरु जी की फतेह। जुगो जुग अटल तरन तारण साहिब श्री गुरु ग्रंथ साहिब महाराज जी की पावन हजूरी अंदर गुरुद्वारा श्री सिंह सभा मालखंड विखे गुरु घर की मर्यादा अनुसार रोजाना के नितने अनुसार अमृत वेले सतगुरु महाराज जी ने अपार बख्श की है। तख्तों की सभाई मां नूं करके दर्शन बख्शे हैं। गुरसिख संगतां सतगुरु महाराज जी के जोर विच हाजिर हो करके मस्त बनवा करके अपने श्वासों सफल कर रही हैं। अमृत वाणियों के नितनेम सिमरन श्री आशा जी की वार के कीर्तन सरवण करके अपने जीवन दियां अमोलक घड़ियां सफल किया है। जो समा सतगुरु महाराज जी कृपा कर रहे हैं बख्शिश कर रहे हैं चलती हुई लड़ी वार गुरबाणी की कथा का समा है। आओ अपने मन में एकाग्र करिए सतगुरु महाराज जी दियां पावन सिखियावां धारण करके अपने अमोलक जीवन सफल बनाने का एक उपराला है। सतगुरु महाराज जी कृपा करते हैं साध की जय गुणा के साड़ अवन चलिए गुरबाणी की कथा सरवण कर इतिहास सरवण कर जो साडा मुख मनोरथ यही है कि साडे जीवन दे विच जिहड़े शुभ गुण हन उह आ जाण जिहड़े औगण ने उह चले जाण। इह प्रयोजना है क्योंकि बिना गुणा तो धारण कीतिआं परमात्मा की बंदगी नहीं हो सकती उहनूं याद नहीं कीता जा सकता जे गुण बिन गुण कीते भगत ना होए। तो गुणा की सहायत हो करके ही परमात्मा की याद जी है वह मन में बस सकती है। तो गुण किहड़े हैं सत संतोख धर्म तीरज विचार इसों गुण मने हैं। वैसे तो चार साधन मने ने ग्रंथों के आत्मा का ज्ञान प्राप्त करने वास्ते। अगला जो पावन शब्द है सतगुरु महाराज जी कृपा करते हैं भी जी जीवन की पदवी है वो किवें प्राप्त होंगी है। जीवन की पदवी तो भाव पदवी का अर्थ है कोई रुतबा कोई पदवी कह लो या रस्ता भी कह सकते हैं मार्ग भी कह सकते हैं। तो जीवन को अपनी मंजिल से ले जाने वास्ते कुछ गुणों की लोड़ होया करती है। बिना गुणों तो जीवन जिहड़ा है वह व्यर्थ चला जाता है। सतगुरु महाराज जी कृपा करते हैं कबीर सूरज चाक उदे पई सब दे पर कबीर जी कहते हैं कि जिमें सूरज चढ़िया चंद्रमा चढ़िया ਚੰਦ, ਸੂਰਜ, ਦੇਵ, ਜੀਵੜੇ, ਕੀਏ, ਇਹ ਪਰਮਾਤਮਾ ਨੇ ਵੱਡੇ ਜੀਏ ਪੈਦਾ ਕੀਤੇ ਹੈ, ਇੱਕ ਬ੍ਰਹਿਮੰਡ ਦੇ ਹੈ। ਕਹਿੰਦੇ ਕਿ ਜਿਹੜੇ ਚੰਦ ਤੇ ਸੂਰਜ ਹੈ, ਇਹਦੇ ਵਿੱਚ ਪਰਮਾਤਮਾ ਦੀ ਜੋਤ ਹੈ, ਜਿਸਦਾ ਚਾਨਣ ਸਭ ਮਹਿ ਚਾਨਣ ਹੋਏ, ਉਹਦੇ ਕਰਕੇ ਇਹ ਚਾਨਣ ਜਿਹੜੇ ਹੈ ਸੰਸਾਰ ਨੂੰ ਦੇ ਰਹੇ। ਕਬੀਰ ਸੂਰਜ ਚਾਨਕ ਹੈ ਉਹਦੇ ਭਈ ਸਭ ਦੇ। ਕਹਿੰਦੇ ਇਸੇ ਤਰ੍ਹਾਂ ਉਹਦੇ ਨੂੰ ਹੈ ਪ੍ਰਗਟ ਹੋਣ ਦਾ, ਜਿਹਨਾਂ ਵੀ 84 ਲੱਖ ਦੇਹਾਂ ਨੇ ਅਥਵਾ ਜੋ ਮਨੁੱਖਾ ਸਰੀਰ ਹੈ, ਇਹ ਵੀ ਉਹ ਪਰਮਾਤਮਾ ਨੇ ਆਪਣੀ ਜੋਤ ਰੱਦ ਕਰਕੇ ਭੇਜੀ। ਜਿਵੇਂ ਚੰਦਰਮਾ ਅਤੇ ਸੂਰਜ ਦੇ ਵਿੱਚ ਉਹਦਾ ਪ੍ਰਕਾਸ਼ ਹੈ, ਅਤੇ ਉਹਨਾਂ ਦੇ ਪ੍ਰਕਾਸ਼ ਦੇ ਨਾਲ ਹੀ ਸੰਸਾਰ ਵਿੱਚ ਚਾਨਣਾ ਹੋ ਰਿਹਾ ਹੈ, ਅਤੇ ਇਹਨਾਂ ਦੇ ਅੰਤਰਭੂਤ ਹੀ ਜਿਹੜਾ ਮਨੁੱਖਾ ਜਨਮ ਪ੍ਰਾਪਤ ਹੋਇਆ। ਕਹਿੰਦੇ ਉਹ ਪਰਮਾਤਮਾ ਦੀ ਐਸੀ ਬਖਸ਼ਿਸ਼, ਉਹਦੀ ਐਸੀ ਕੁਦਰਤ, ਉਹਦੀ ਇਤਨੀ ਸਮਰੱਥਾ, ਕੋਈ ਪਾਣੀ ਦੀ ਕੰਧ ਖੜੀ ਨਹੀਂ ਕਰ ਸਕਦਾ। ਅੱਜ ਜਿਹੜਾ ਵਿਗਿਆਨ ਹੈ ਸਿਖਰਾਂ 'ਤੇ ਜਾ ਰਿਹਾ ਹੈ, ਕੋਈ ਕਿਤਨਾ ਮਰਜ਼ੀ ਕੋਈ ਜ਼ੋਰ ਨਾ ਲਾਵੇ, ਕੋਈ ਪਾਣੀ ਦੀ ਜਿਹੜੀ ਕੰਧ ਹੈ ਉਹ ਖੜੀ ਨਹੀਂ ਕਰ ਸਕਦਾ। ਪਰ ਉਹ ਪਰਮਾਤਮਾ ਦੀ ਘਾਟ ਜਿਸ ਕੀ ਅਪਰ ਅਪਾਰ, ਉਹ ਪਰਮਾਤਮਾ ਦੀ ਘਾਟ ਹੈ ਬੜੀ ਅਨੋਖੀ ਹੈ। ਜਿਹੜਾ ਮਨੁੱਖਾ ਸਰੀਰ ਹੈ ਇਹ ਪਾਣੀ ਦੀ ਕੰਧ ਹੈ, ਜਲ ਕੀ ਭੀਤ, ਇਹ ਜਲ ਕੀ ਭੀਤ ਕੀ ਇਹ ਪਾਣੀ ਦੀ ਕੰਧ ਹੈ, ਪਵਨ ਕਾ ਥੰਭਾ ਅਤੇ ਪਵਨ ਕੀ ਹਵਾ ਦਾ ਇਹਨੂੰ ਸਹਾਰਾ ਬਣਿਆ ਹੋਇਆ। ਹਵਾ ਦੇ ਸਹਾਰੇ ਜੇ ਖੜੀਏ, ਰਕਤ ਬੁੰਦ ਕਾ ਗਾਰਾ, ਇਹ ਰਕਤ ਕੀ ਖੂਨ ਬੁੰਦ ਕੀ ਜਿਹੜਾ ਸੱਸ ਜਿੱਥੋਂ ਸਰੀਰ ਨੇ ਪੈਦਾ ਹੋਇਆ ਉਹਦਾ ਗਾਰਾ ਹੈ। ਹਾਰਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੇ ਵਿਚਾਰਾ। ਕਹਿੰਦੇ ਇਸ ਪਿੰਜਰ ਦੇ ਵਿੱਚ ਉਹ ਜਿਹੜਾ ਪੰਛੀ ਹੈ ਜਿਹਨੂੰ ਆਪਾਂ ਜੀਵ ਆਤਮਾ ਕਹਿ ਰਹੇ ਹਾਂ, ਜਦੋਂ ਤੱਕ ਅਗਿਆਨ ਦੇ ਵਿੱਚ ਆ ਉਦੋਂ ਤੱਕ ਇਹ ਜੀਵ ਆਤਮਾ ਹੈ। ਜਦੋਂ ਗਿਆਨ ਹੋ ਜਾਂਦਾ ਹੈ ਫਿਰ ਉਸੇ ਕੇਵਲ ਬ੍ਰਹਮ ਰਹਿ ਜਾਂਦਾ ਹੈ, ਕੇਵਲ ਪ੍ਰਕਾਸ਼ ਰਹਿ ਜਾਂਦਾ। ਅੱਜ ਦੇ ਪਾਵਨ ਦੇ ਸ਼ਬਦ ਦਾ ਉਦੇਸ਼ ਹੈ ਵੀ ਜਿਨ ਮਿਲਿਆ ਆਤਮ ਪ੍ਰਗਾਸ। ਸੋ ਪਰਮਾਤਮਾ ਨੇ ਇਹ ਪਾਣੀ ਦੀ ਕੰਧ ਨੂੰ ਖੜੀ ਕੀਤਾ ਹੈ, ਇਹ ਪਵਨ ਦਾ ਸਹਾਰਾ ਦਿੱਤਾ ਹੋਇਆ, ਸਵਾਸਾਂ ਦੇ ਸਹਾਰੇ ਚੱਲਦੀ ਹੈ। ਜੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਨੇ, ਪਾਂਚ ਤੱਤ ਕੋ ਤਰ ਰਚਿਓ ਜਾਨੋ ਚਤੁਰ ਸਜਾਨ, ਕਿ ਜੀਵ ਧੋਣਾ ਸਿਆਣਾ ਹੈ, ਇਹ ਗੱਲ ਨੂੰ ਸਮਝਣਾ ਕਰ ਲਈ, ਪੰਜਾਂ ਤੱਤਾਂ ਤੋਂ ਇਹਦਾ ਸਰੀਰ ਤਿਆਰ ਕੀਤਾ ਪਰਮਾਤਮਾ। ਪਰ ਕਬੀਰ ਜੀ ਜੇ ਗੱਲ ਕਹਿੰਦੇ ਹੈ, ਕਬੀਰ ਆ ਧੂੜ ਸਕੇਲਕ ਹੈ ਪੁਰੀ ਆ ਬੰਦੀ ਦੇ, ਧੂੜ ਕਹਿੰਦੇ ਮਿੱਟੀ ਨੂੰ, ਸਕੇਲ ਨੂੰ ਇਕੱਤਰ ਕਰਨਾ। ਕਹਿੰਦੇ ਪਰਮਾਤਮਾ ਨੇ ਇਹ ਧੂੜ ਇਕੱਠੀ ਕਰਕੇ ਪੁਰੀ ਆ ਬੰਦੀ ਦੇ, ਕਹਿੰਦੇ ਸਮਝ ਲਓ ਆਪਾਂ ਪੁੜੀਆਂ ਬਣਾ ਲੈਂਦੇ ਹਾਂ ਵੀ ਇਉਂ ਇਹ ਦੇਹ ਬੰਨੀ ਅਥਵਾ ਪੁਰੀ ਦੀ ਨਹੀਂ ਆਈ, ਇਹਦੀ ਦੇਹ ਹੈ ਪਰਮਾਤਮਾ ਨੇ ਤਿਆਰ ਕਰ ਦਿੱਤੀ ਹੈ। ਕਬੀਰ ਸੂਰਜ ਚਾਨਕ ਹੈ ਉਹਦੇ ਕਈ ਸਮਝੇ ਵੀ ਉਹ ਪਰਮਾਤਮਾ ਨੇ ਆਪਣੀ ਜੋਤ ਦੇ ਕਰਕੇ ਇਹ ਦੇਹ ਨੂੰ ਖੜਾ ਕਰ ਦਿੱਤਾ ਹੈ, ਦੇਹ ਪੈਦਾ ਕਰ ਦਿੱਤੀ ਹੈ, ਅਤੇ ਫਿਰ ਜੀਵ ਕੀ ਕਰਦਾ ਹੈ ਬਿਨਾਂ ਸੁਹਣਾ ਤੋਂ, ਬਿਨਾਂ ਪਰਮਾਤਮਾ ਦੇ ਚਿੰਤਨ ਤੋਂ। ਕਹਿੰਦੇ ਗੁਰੂ ਗੋਬਿੰਦ ਕੇ ਬਿਨ ਮਿਲੇ, ਜਿਨ੍ਹਾਂ ਨੇ ਮਨੁੱਖਾ ਜਨਮ ਤਾਂ ਪਾ ਲਿਆ ਪਰ ਜੇ ਗੁਰੂ ਗੋਬਿੰਦ ਨੂੰ ਨਾ ਮਿਲੇ, ਗੋਬਿੰਦ ਦਾ ਅਰਥ ਹੈ ਪਰਮਾਤਮਾ, ਇੱਥੇ ਪਰਮਾਤਮਾ ਦਾ ਵਾਚਕ ਸ਼ਬਦ ਹੈ, ਜਿਹੜੇ ਪੂਰੇ ਗੁਰੂ ਦੇ ਦੁਆਰਾ ਪਰਮਾਤਮਾ ਨੂੰ ਨਹੀਂ ਮਿਲ ਸਕੇ। ਕਹਿੰਦੇ ਪਲਟ ਪਈ ਸਭ ਖੇ, ਅਤੇ ਮੁੜ ਕੇ ਫਿਰ ਇਹ ਜੀਵ ਇਹਨੂੰ ਖੇ ਉਡਾ ਦਿੰਦਾ ਹੈ, ਮੁੜ ਕੇ ਉਹ ਹਾਲਤ ਹੋ ਜਾਂਦੀ ਹੈ। ਸੋ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਉੱਚ ਪਦਵੀ 'ਤੇ ਪਹੁੰਚਣ ਵਾਸਤੇ ਕਿ ਜੋ ਜੀਵਨ ਦਾ ਆਪਣਾ ਮੁੱਖ ਲਕਸ਼ ਹੈ, ਮੁੱਖ ਮਨੋਰਥ ਹੈ, ਉਸ ਨੂੰ ਪ੍ਰਾਪਤ ਕਰਨ ਵਾਸਤੇ ਪੂਰੇ ਗੁਰੂ ਦੀ ਲੋੜ ਹੈ, ਅਤੇ ਪੂਰੇ ਗੁਰੂ ਦੀ ਜਿਹੜੀ ਸਤਸੰਗਤ ਹੈ ਉਹਦੀ ਲੋੜ ਹੈ। ਸੋ ਇਹਨਾਂ ਸ਼ਬਦਾਂ ਨੂੰ ਸਪਸ਼ਟ ਕਰਨ ਵਾਸਤੇ ਭਾਈ ਗੁਰਦਾਸ ਜੀ ਨੇ ਬੜੇ ਸੁੰਦਰ ਹਵਾਲੇ ਦਿੱਤੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ, ਪ੍ਰਮਾਣ ਦਿੰਦੇ ਆ, ਜਿਵੇਂ ਆਪਣੇ ਆਪਾਂ ਸਮਾਜ ਵਿੱਚ ਨੇੜਦੇ ਹਾਂ ਨਾ, ਅਤੇ ਆਪਾਂ ਧੀਆਂ ਭੈਣਾਂ ਬਣੇ ਹਾਂ, ਬੱਚੀ ਜਦੋਂ ਜਵਾਨ ਹੁੰਦੀ ਹੈ ਅਤੇ ਸਾਰਾ ਪਰਿਵਾਰ ਉਹਨੂੰ ਬੜਾ ਲਾਡ ਪਿਆਰ ਕਰਦਾ ਹੈ, ਅਤੇ ਬੜਾ ਉਹਨੂੰ ਪਾ ਸ਼ੌਕ ਦੇ ਨਾਲ ਬੱਚੀ ਦੀ ਪਰਵਰਿਸ਼ ਕੀਤੀ ਜਾਂਦੀ ਹੈ, ਪਰ ਜਦੋਂ ਸਹੁਰੇ ਘਰ ਜਾਂਦੀ ਹੈ ਉੱਥੇ ਸਾਹ ਜੀ ਲਾਡ ਨਹੀਂ ਕੀਤਾ ਜਾਂਦਾ, ਉੱਥੇ ਗੁਣ ਦੇਖੇ ਜਾਂਦੇ ਨੇ, ਉੱਥੇ ਗੁਣ ਦੇਖੇ ਜਾਂਦੇ ਹੈ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਜਿੰਨੇ ਵੀ ਆਪਾਂ ਜੀਵ ਆਏ ਹੋਏ ਹਾਂ, ਸਭ ਨੇ ਸਹੁਰੇ ਵੰਝਣਾ, ਸਭ ਮਕਲਾ ਰੰਗਾਰ, ਨਾਨਕ ਤਨ ਸੁਹਾਗਣੀ, ਜਿਹਦਾ ਸਹਿਦਾਰ ਪਿਆ, ਜਿੰਨੇ ਵੀ ਜੀਵ ਆਪਾਂ, ਉਹ ਪਰਮਾਤਮਾ ਦੇ ਰਹਿਸਮ ਦਾ ਪ੍ਰਤੀਕ ਹੈ। ਜਗਮਾ ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਠਾਕੁਰ ਏਕ ਸਵਾਈ ਨਾਲ ਜਿੰਨੇ ਵੀ ਜੀਵ ਹਨ, ਚਾਹੇ ਮਨੁੱਖ ਹੈ ਚਾਹੇ ਇਸਤਰੀ ਹੈ, ਆਪਾਂ ਸਾਰੇ ਜੀਵ ਇਸਤਰੀਆਂ ਹਾਂ। ਵੈਸੇ ਵੀ ਗੁਰਬਾਣੀ ਦੇ ਵਿੱਚ ਮਹਾਰਾਜ ਨੇ ਇਸਤਰੀ ਰੂਪ ਹੋ ਕਰਕੇ ਹੀ ਸੰਬੋਧਨ ਕੀਤਾ ਹੈ ਪਰਮਾਤਮਾ। ਸੋ ਇਸ ਜਿਸ ਤਰ੍ਹਾਂ ਇਹ ਸੰਸਾਰ ਵਿੱਚ ਪ੍ਰਮਾਣ ਹੈ, ਪ੍ਰਸਾਦ ਸਿੰਘ ਜੀ ਜਿਹੜੇ ਸ਼ੁਭ ਗੁਣ ਨੇ, ਇਹ ਪ੍ਰਾਪਤ ਗੁਰੂ ਤੋਂ ਹੋਣੇ ਨੇ। ਭਾਈ ਗੁਰਦਾਸ ਜੀ ਕਹਿੰਦੇ ਹੈ, ਜੈਸੇ ਨਹਿਰ ਪੁਆਰ ਕੰਨਿਆ ਲਾਡਲੀ ਕੇ ਮਾਨੀਅਤ, ਜਿਵੇਂ ਨਹਿਰ ਕਹਿੰਦੇ ਨੇ ਤਰੀਕਾ ਕਰਨ, ਕੁਆਰ ਕੰਨਿਆ ਜਿਹੜੀ ਬੱਚੀ ਜਿਹੜੀ ਹੈ ਉਹਦੀ ਸ਼ਾਦੀ ਨਹੀਂ ਹਲੇ ਹੋਈ, ਲਾਡਲੀ ਕੇ ਮਾਨੀਅਤ, ਕਹਿੰਦੇ ਉਹਨੂੰ ਬੜਾ ਲਾਡ ਕੀਤਾ ਜਾਂਦਾ। ਪਰ ਕਹਿੰਦੇ ਬਿਹਾਰੇ ਸੁਸਰਾਲ ਜਾਏ ਗੁਮਤ ਕਹਿਮਾਨੀ ਹੈ, ਪਰ ਜਦੋਂ ਉਹਦਾ ਵਿਆਹ ਹੋ ਜਾਂਦਾ ਹੈ, ਆਪਣੇ ਸਹੁਰੇ ਘਰ ਜਾਂਦੀ ਹੈ, ਉੱਥੇ ਲਾਡ ਨਹੀਂ ਕਿਉਂ ਕਰਦਾ, ਉੱਥੇ ਉਹਦੇ ਗੁਣ ਦੇਖੇ ਜਾਂਦੇ ਹੈ, ਜਿਹਨੂੰ ਘਰ ਦਾ ਕੰਮ ਕਾਰ ਆਉਂਦਾ ਜਾਂ ਬੋਲਚਾਲ ਆਉਂਦੀ ਹੈ, ਇਹਦੀ ਰਹਿਣੀ ਬਹਿਣੀ ਕਿਹੋ ਜਿਹੀ ਹੈ, ਉੱਥੇ ਗੁਣ ਦੇਖੇ ਜਾਂਦੇ ਹੈ। ਜੇ ਗੁਣਾਂ ਦਾ ਮੇਲ ਨਹੀਂ ਹੈ ਤਾਂ ਕਈ ਵਾਰੀ ਤੀਜਾ ਸਾਧ ਸੰਗਤ ਜਿਹੜਾ ਕਜੋੜ ਹੋ ਜਾਂਦਾ ਹੈ, ਅਤੇ ਜਿਹੜਾ ਜੀਵਨ ਹੈ ਉਹ ਦੁਖਦਾਈ ਹੋ ਜਾਂਦਾ ਹੈ। ਭਾਈ ਗੁਰਦਾਸ ਜੀ ਨੇ ਇਹ ਸੰਸਾਰੀ ਹਵਾਲਾ ਦਿੱਤਾ ਹੈ ਪ੍ਰੋਗ ਦੇ ਨਾਲ, ਅਤੇ ਇਹ ਗਵਾਲਾ ਦੇ ਕਰਕੇ ਸਮਝਾਇਆ ਕਿ ਜਿਵੇਂ ਇਹ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਅਤੇ ਪੇਕੇ ਘਰ ਵਿੱਚ ਬੜਾ ਲਾਡ ਕਰਦੇ ਹੈ ਮਾਪੇ ਜਿਹੜੇ ਨੇ, ਪਰ ਜਦੋਂ ਉਹ ਬੱਚੀ ਸਹੁਰੇ ਘਰ ਜਾਂਦੀ ਹੈ ਉੱਥੇ ਗੁਣਾ ਦੇਖੇ ਜਾਂਦੇ ਹੈ, ਉੱਥੇ ਕੋਈ ਲਾਡ ਨਹੀਂ ਕਰਦਾ। ਕਹਿੰਦੇ ਇਸੇ ਤਰ੍ਹਾਂ ਹੀ ਇਹ ਸੰਸਾਰ ਰੂਪੀ ਜਿਹੜਾ ਪੇਕਾ ਘਰ ਹੈ, ਇੱਥੇ ਤਾਂ ਜਿਹੜਾ ਹੈ ਜੀਵ ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਮਨ ਭਾਉਂਦੀਆਂ ਆਪਣੇ ਗੱਲਾਂ ਕਰਦਾ, ਖਾਂਦਾ ਹੈ, ਪਹਿਨਦਾ ਹੈ, ਅਤੇ ਹੋਰ ਨਿੱਕਾ ਦੇ ਰੰਗ ਜਿਹੜੇ ਨੇ ਤਮਾਸੇ, ਉਹਨਾਂ ਵਿੱਚ ਸਾਰੀ ਜ਼ਿੰਦਗੀ ਲਿਆ ਦਿੰਦਾ। ਪਰ ਜਦੋਂ ਇੱਥੋਂ ਅੱਗੇ ਆਪਾਂ ਜਾਂਦੇ ਹਾਂ ਅਤੇ ਉੱਥੇ ਜਾ ਕੇ ਫਿਰ ਇਹ ਨਹੀਂ ਦੇਖਿਆ ਜਾਂਦਾ, ਉੱਥੇ ਦੇਖਿਆ ਜਾਂਦਾ ਵੀ ਤੇਰੇ ਕੋਲ ਕਿੰਨੇ ਕੁ ਸ਼ੁਭ ਗੁਣਾਂ ਦਾ ਖਜ਼ਾਨਾ, ਤੇਰੇ ਕੋਲ ਕੀ ਤੂੰ ਖੱਟ ਕੇ ਆਇਆ, ਕਿਆ ਤਾਂ ਖੱਟਿਆ ਕਹਾਂ ਗਵਾਇਆ, ਜਦੋਂ ਸਿਤਾਰ ਦੀਵਾਨ ਬੁਲਾਇਆ। ਪਰ ਗੱਲ ਉਲਟ ਹੋ ਰਹੀ ਹੈ, ਜਿਹੜੀ ਚੀਜ਼ ਦੀ ਚਿੰਤਾ ਕਰਨੀ ਸੀ ਉਹ ਆਪਾਂ ਕਰਦੇ ਨਹੀਂ, ਜਿਹਦੀ ਚਿੰਤਾ ਪਰਮਾਤਮਾ ਕਰ ਰਿਹਾ ਉਹ ਵੀ ਚਿੰਤਾ ਜੀਵ ਕਰਦਾ ਹੈ, ਜਿਹਦੀ ਚਿੰਤਾ ਆਪਾਂ ਨੇ ਕਰਨੀ ਸੀ ਉਹ ਆਪਾਂ ਕਰਦੇ ਨਹੀਂ। ਕਾਇਰੇ ਮਨ ਚਿੱਤਰ ਹੈ ਉਹਦਾ ਮਨ ਦਾ ਆਹੜ ਮਨ ਜੀ ਉਪਰਿਆ, ਸਹਿਬ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੇ ਕਰ ਕਰਿਆ। ਪੱਥਰਾਂ ਦੇ ਵਿੱਚ ਵੀ ਉਹ ਪਰਮਾਤਮਾ ਰੋਜੀ ਦੇ ਰਿਹਾ ਹੈ, ਪਰ ਸਾਰੀ ਜ਼ਿੰਦਗੀ ਇਨਸਾਨ ਅਤੇ ਕੇਵਲ ਰੋਜੀ ਦੇ ਵਾਸਤੇ ਚਿੰਤਾ ਕਰਦਾ ਰਹਿੰਦਾ ਹੈ, ਜਿਹਦਾ ਚਿੰਤਨ ਕਰਨਾ ਸੀ ਉਹ ਭੁੱਲ ਜਾਂਦਾ। ਨਾ ਕਰ ਚਿੰਤਾ, ਚਿੰਤਾ ਹੈ ਕਰਦੇ ਸਭ ਦੇਵੈ ਜਨਤਾ ਸੰਤ ਹੈ ਅਚਿੰਤ ਦਾਨ ਦੇ ਪਰ ਮੇਰਾ ਵਿੱਚ ਪਾਤਰ ਕੀਟ ਖਾਣੀ ਨੇ। ਪੱਥਰਾਂ ਦੇ ਵਿੱਚ ਵੀ ਉਹ ਕੀੜਿਆਂ ਨੂੰ ਰੋਜੀ ਦੇ ਰਿਹਾ, ਪਾਖਾਣ ਕੀਟ ਗੁਪਤ ਹੋਏ ਰਹਿਤਾ ਤਾਂ ਜੋ ਮਾਰਗ ਨਾਹੀ, ਕੈਦ ਧੰਨਾ ਪੂਰਨਤਾਈ ਕੋ ਮਤਰੇ ਜੀਵ ਰਾਹੀ। ਇਹ ਤੂੰ ਕਿਉਂ ਡਰਦਾ, ਤੂੰ ਕਿਉਂ ਭੈੜੇ ਵਿੱਚ ਹੈ, ਇਹ ਉਲਟ ਕੰਮ ਹੋ ਰਹੇ। ਕਹਿੰਦੇ ਜਿਹੜੀ ਜੀਵ ਨੂੰ ਚਿੰਤਾ ਨਹੀਂ ਸੀ ਕਰਨੀ ਚਾਹੀਦੀ ਨਾ, ਉਹਦੀ ਚਿੰਤਾ ਕਰਨ ਦੇ ਨਾਲ, ਜਿਹਦੀ ਆਪਾਂ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ, ਜਿਹਦੀ ਚਿੰਤਾ ਰੱਬ ਕਰ ਰਿਹਾ ਪਰਮਾਤਮਾ ਕਰ ਰਿਹਾ, ਉਹਦੀ ਚਿੰਤਾ ਕਰਨ ਦੇ ਨਾਲ, ਅਤੇ ਜਿਹਨੂੰ ਯਾਦ ਕਰਨਾ ਸਹੀ ਚਾਹੀਦਾ ਸੀ ਉਹਨੂੰ ਨਾ ਕਰਨ ਦੇ ਨਾਲ। ਅਤੇ ਬੰਦਾ ਨੂੰ ਇਹਦਾ ਡਰ ਲੱਗਦਾ, ਭੈਗੇ ਵਿੱਚ ਹੈ ਅਤੇ ਚਿੰਤਾ ਦੇ ਵਿੱਚ ਹੈ। ਸੋ ਚਿੰਤਾ ਤਾਂ ਇਹ ਕਰਨੀ ਚਾਹੀਦੀ ਸੀ ਕਿ ਮੇਰਾ ਕੋਈ ਵੀ ਸਵਾਸ ਵਿਅਰਥਾ ਨਾ ਜਾਵੇ, ਉਹ ਪਰਮਾਤਮਾ ਤੋਂ ਭੁੱਲੇ ਨਾ ਮੈਨੂੰ, ਕਦੇ ਵੀ ਸਵਾਸ ਜਿਹੜਾ ਹੈ ਕੋਈ ਪਰਮਾਤਮਾ ਤੋਂ ਯਾਦ ਕੀਤੇ ਬਿਨਾਂ ਬਤੀਤ ਨਾ ਹੋਵੇ। ਚਿੰਤਾ ਇਹ ਕਰਨੀ ਸੀ, ਪਰ ਸਾਰੀ ਜ਼ਿੰਦਗੀ ਜੀਵ ਜਿਹੜਾ ਹੈ ਕੇਵਲ ਮਾਇਆ ਦੇ ਵਿੱਚ ਕਿਤੇ ਨਹੀਂ ਕਰਦਾ ਰਹਿੰਦਾ। ਸੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਿ ਇਹ ਮਨਾ ਮਾਇਆ ਮਨੋਂ ਨਾ ਜਿਸਰੈ ਮੰਗੈ ਦਮਾ ਦਮ, ਸੁਰਵ ਸੋਭਰਾ ਚਿੱਤ ਨਾ ਆਵੇ ਨਾਨਕ ਨਹੀਂ ਕਰਮ। ਕਹਿੰਦੇ ਜੇ ਤੈਨੂੰ ਪਰਮਾਤਮਾ ਨਾ ਚੇਤੇ ਵਿੱਚ ਨਾ ਆਇਆ, ਅਤੇ ਸਹੁਰੋ ਕੇ ਤੇਰੇ ਕਰਮ ਨੇ ਉਹ ਚੰਗੇ ਨਹੀਂ ਹਨ, ਸ਼ੁਭ ਨਹੀਂ ਹਨ। ਸੋ ਜੈਸੇ ਨਹਿਰ ਕੁਆਰ ਕਹਿੰਦੇ ਹਨ ਲਾਡਲੀ ਕੇ ਮਾਨੀਅਤ, ਵਿਵਾਹੇ ਸਸੁਰਾਲ ਜਾਏ ਗੁਰਨ ਕੇ ਮਾਨੀਅਤ, ਜਦੋਂ ਬੱਚੀ ਵਿਆਹ ਕਰਕੇ ਉਹਦਾ ਸਹੁਰੇ ਘਰ ਜਾਂਦੇ ਉੱਥੇ ਗੁਣ ਦੇਖੇ ਜਾਂਦੇ ਹੈ। ਪ੍ਰਸਾਦ ਸਿੰਘ ਜੀ, ਇਸ ਸੰਸਾਰ ਵਿੱਚ ਵੀ ਕਈ ਐਸੇ ਵੀ ਸਹੁਰਾ ਪਰਿਵਾਰ ਹੁੰਦਾ ਅਤੇ ਵੱਡੇ ਚੰਗੇ ਉਹ ਗੁਰਮੁਖ ਹੁੰਦੇ ਹੈ, ਜੇਕਰ ਬੱਚੀ ਨੂੰ ਕੋਈ ਦੁਨਿਆਵੀ ਕੰਮ ਕਾਰ ਨਹੀਂ ਵੀ ਆਉਂਦਾ ਤਾਂ ਵੀ ਉਹਦੇ ਨਾਲ ਸਨੇਹ ਕਰਦੇ ਹੈ, ਪਿਆਰ ਹੀ ਕਰਦੇ ਹੈ। ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਫਿਰ ਵੀ ਉਹਨੂੰ ਨਿਰਾਦਰ ਨਹੀਂ ਕਰਦੇ, ਪਰ ਪ੍ਰਲੋਕ ਦੇ ਵਿੱਚ ਉੱਥੇ ਨਹੀਂ ਦੇਖਿਆ ਜਾਂਦਾ, ਉੱਥੇ ਤਾਂ ਕੇਵਲ ਗੁਣ ਹੀ ਦੇਖੀ ਜਾਂਦੇ ਨੇ, ਉੱਥੇ ਇਹ ਕੰਮ ਨਹੀਂ ਚੱਲਣਾ। ਸੋ ਭਾਈ ਗੁਰਦਾਸ ਜੀ ਕਹਿੰਦੇ ਜਿਵੇਂ ਇਹ ਪ੍ਰਮਾਣ ਹੈ, ਕਹਿੰਦੇ ਇਸੇ ਤਰ੍ਹਾਂ ਹੀ ਕਹਿੰਦੇ ਬੰਦ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ। ਕਹਿੰਦੇ ਕੋਈ ਇਨਸਾਨ ਆਪਣੇ ਘਰ ਤੋਂ ਕੁਝ ਪੈਸੇ ਲੈ ਕਰਕੇ ਤੇ ਮਾਇਆ ਨੂੰ ਕੱਟਣ ਵਾਸਤੇ, ਵਪਾਰ ਕਰਨ ਵਾਸਤੇ ਵਿਦੇਸ਼ ਚਲਾ ਜਾਂਦਾ ਹੈ, ਜੋ ਕੁਝ ਕੇ ਮੈਂ ਖੱਟ ਕੇ ਲੈ ਜਾਵਾਂ। ਕਹਿੰਦੇ ਬੰਦ ਵਿਵਹਾਰ ਲੱਗ ਜਾਤ ਹੈ ਵਿਦੇਸ਼ ਪ੍ਰਾਣੀ। ਕਹਿੰਦੇ ਖਾਟ ਆਵੇ ਲਾਭ ਸੋਈ ਸਬੂਤ ਪਹਿਚਾਨੀ ਹੈ, ਜਿਹੜਾ ਕੁਝ ਖੱਟ ਕੇ ਲਿਆਉਂਦਾ ਹੈ ਤੇ ਪੂੰਜੀ ਨੂੰ ਵਧਾ ਕੇ ਲਿਆਉਂਦਾ ਹੈ, ਕਹਿੰਦੇ ਸਮਝ ਲਓ ਉਹ ਵੀ ਬੜਾ ਸਿਆਣਾ ਹੈ, ਉਹ ਚੰਗੇ ਗੁਣਾਂ ਵਾਲਾ ਹੈ ਅਤੇ ਉਹਨੂੰ ਸਮਾਜ ਵਿੱਚ ਅਤੇ ਪਰਿਵਾਰ ਵਿੱਚ ਸਤਿਕਾਰ ਮਿਲਦਾ ਹੈ, ਇਹ ਪ੍ਰਮਾਣ ਹੈ। ਇਸੇ ਤਰ੍ਹਾਂ ਇਹ ਸੰਸਾਰ ਰੂਪੀ ਜਿਹੜੇ ਸਾਹਿਬ ਇੱਥੇ ਹੱਟ ਲੱਗੀ ਹੋਈ ਹੈ, ਇਹ ਹੱਟੜੇ ਰਾਜਾ ਸੌਦਾ ਕਰਨ ਜਾ ਰਿਹਾ ਤੇ ਸਿਰ ਸਕੜੇ ਪਾਸਾਰ ਸੱਚ ਬਕਰ ਜੀ ਨਹੀਂ ਲੱਦੇ ਜਾ, ਇਹ ਸੰਸਾਰ ਰੂਪੀ ਹੱਟ ਦੇ ਵਿੱਚ ਵੀ ਜੀਵ ਜਿਹੜੇ ਨੇ ਸੌਦਾ ਕਰਨ ਵਾਸਤੇ ਆਏ ਨੇ। ਸਵਾਸਾਂ ਰੂਪੀ ਪੂੰਜੀ ਹੈ ਤੇ ਪਰਮਾਤਮਾ ਦੇ ਨਾਮ ਨੂੰ ਬਿਹਾਜਣ ਵਾਸਤੇ ਆਪਾਂ ਆਏ ਹਾਂ, ਪਰ ਜਿਹੜੇ ਕਹਿੰਦੇ ਇਹ ਸੰਸਾਰ ਵਿੱਚ ਆ ਕਰਕੇ ਕੁਝ ਖਟਕੇ ਲੈ ਜਾਂਦੇ ਹੈ ਉਹਨਾਂ ਦਾ ਸਤਿਕਾਰ ਹੁੰਦਾ ਹੈ, ਜਿਹੜੇ ਆਪਣੇ ਮੂਲ ਨੂੰ ਵੀ ਗਵਾ ਕੇ ਚਲੇ ਜਾਂਦੇ ਹੈ ਤੇ ਉਹ ਪ੍ਰਲੋਕ ਸਾਧਸੰਗੀ ਪ੍ਰਲੋਕ ਦੇ ਵਿੱਚ ਫਿਰ ਉਹਨਾਂ ਦਾ ਤਾਂ ਮੂੰਹ ਕਾਲੇ ਹੁੰਦੇ ਹਨ, ਕਿਉਂਕਿ ਧਰਤੀ ਬਾਣੀ ਦੇ ਪਾਵਨ ਪ੍ਰਮਾਣ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਪਰਮਾਤਮਾ ਨੂੰ ਭੁੱਲ ਜਾਂਦੇ ਨੇ ਤੇ ਸੰਸਾਰ ਵਿੱਚ ਆ ਕਰਕੇ ਆਪਣਾ ਮੂਲ ਵੀ ਗਵਾ ਲੈਂਦੇ ਹੈ ਤੇ ਉਹਨਾਂ ਬਾਅਦ ਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਗੁਰਮੁਖ ਲਾਹ ਰਹਿ ਚੱਲੇ ਮਨੁੱਖ ਥੱਲੇ ਮੂਲ ਗਵਾਏ ਜੀਓ, ਉਹ ਆਪਣਾ ਮੂਲ ਵੀ ਗਵਾ ਕੇ ਚਲੇ ਜਾਂਦੇ ਨੇ। ਇਸ ਕਰਕੇ ਇਹ ਪ੍ਰਮਾਣ ਹੈ। ਤੀਸਰਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਕਹਿੰਦੇ ਜੈਸੀ ਸੰਗਰਾਮ ਸਮੇਂ ਪਰ ਦਮ ਦੇ ਇਕੇਲੋ ਜਾਏ। ਸੰਗਰਾਮ ਕਹਿੰਦੇ ਯੁੱਧ, ਕਿਤੇ ਧਰਮ ਯੁੱਧ ਹੋ ਰਹੇ ਹੈ, ਕਹਿੰਦੇ ਪਰ ਦਲ ਨੇ ਕਹਿੰਦੇ ਪਰਾਏ ਦਲ ਵਿੱਚ ਭਾਵ ਕੇ ਦੁਸ਼ਮਣ ਵਿੱਚ ਕੋਈ ਇਕੱਲਾ ਚਲਾ ਜਾਵੇ ਯੁੱਧ ਕਰਨ ਵਾਸਤੇ, ਜਿਵੇਂ ਸ੍ਰੀ ਚਮਕੌਰ ਸਾਹਿਬ ਗੁਰਸਿੱਖਾਂ ਨੇ ਜੰਗ ਕੀਤਾ ਨਾ ਵੀ 1,25,000 ਦੇ ਨਾਲ ਕਿੱਧਰ ਨੂੰ ਲੜਾਇਆ ਮਹਾਰਾਜ ਨੇ। ਕਹਿੰਦੇ ਇਸੇ ਤਰ੍ਹਾਂ ਜੈਸੇ ਕਹਿੰਦੇ ਸੰਗਰਾਮ ਸਮੇਂ ਪਰ ਦਲ ਮੈਂ ਇਹ ਖੇਲੋ ਜਾਏ, ਕਹਿੰਦੇ ਪਰਾਏ ਦਲ ਵਿੱਚ ਕੋਈ ਇਕੱਲਾ ਚਲਾ ਜਾਵੇ ਸੂਰਮਾ, ਕਹਿੰਦੇ ਜੀਤ ਆਵੇ ਸੋਈ ਸੂਰ ਸੋਟ ਬਖਾਨੀ ਹੈ, ਜਿਹੜਾ ਫਿਰ ਜਿੱਤ ਕੇ ਆਵੇ ਕਹਿੰਦੇ ਉਹਨੂੰ ਸੂਰਮਾ ਕਿਹਾ ਜਾਂਦਾ, ਸੁਗੜ ਕਿਹਾ ਜਾਂਦਾ ਜੀ, ਬਹੁਤ ਤਕੜਾ ਸੂਰਮ ਹੈ, ਇਹ ਬੜਾ ਬਲੀ ਹੈ। ਤੇ ਇਹ ਪ੍ਰਮਾਣ ਦੇ ਕਰਕੇ ਭਾਈ ਗੁਰਦਾਸ ਜੀ ਨੇ ਸਮਝਾਇਆ, ਕਹਿੰਦੇ ਇਸੇ ਤਰ੍ਹਾਂ ਕਹਿੰਦੇ ਮਾਨਸ ਜਨਮ ਪਾਏ, ਕਹਿੰਦੇ ਮੌਕਾ ਜਨਮ ਮਿਲ ਗਿਆ, ਕਹਿੰਦੇ ਸਾਧ ਸੰਗਤ ਨਾਲ ਰੋਜਾ ਦੁਆ ਕਰਕੇ ਸਾਧ ਸੰਗਤ ਮਿਲ, ਕਹਿੰਦੇ ਗੁਰ ਮਿਲ ਮੋਖ ਦੁਆਰ ਪਹਿਚਾਨੀ ਹੈ, ਕਹਿੰਦੇ ਸਾਧ ਸੰਗਤ ਜਾ ਕਰਕੇ ਸ਼ੁਭਣਾ ਨੂੰ ਪ੍ਰਾਪਤ ਕਰਕੇ ਮਨੁੱਖਾ ਜਨਮ ਪ੍ਰਾਪਤ ਕਰਕੇ ਤੂੰ ਗੁਰੂ ਦੁਆਰਾ ਪਰਮਾਤਮਾ ਦੇ ਨਾਲ ਮਿਲ ਕਰਕੇ ਕੀ ਪਦਵੀ ਹਾਸਲ ਕਰ ਸਕਦਾ। ਜਿਹੜੀ ਪਦਵੀ ਦੀ ਗੱਲ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਹਨ, ਗੌੜੀ ਮਹਾਰਾ ਪੰਜਵਾਂ ਗੌੜੀ ਰਾਜ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਬਖਸ਼ ਕਰ ਰਹੇ ਨੇ ਜੀਵਨ ਪਦਵੀ ਹਰ ਕੇ ਦਾਸ। ਕਹਿੰਦੇ ਮਨੁੱਖਾ ਜਨਮ ਜਿਹੜੀ ਪਦਵੀ ਹੈ ਨਾ, ਜਿਹੜਾ ਇਹ ਰੁਤਬਾ ਤੈਨੂੰ ਮਿਲਣਾ ਨਾ ਕਿ ਪਰਮਾਤਮਾ ਦੇ ਵਿੱਚ ਅਭੇਦ ਹੋਣ ਵਾਲਾ, ਇਹ ਹਰ ਕੇ ਦਾਸ, ਜਿਹੜੇ ਪਰਮਾਤਮਾ ਦੇ ਦਾਸ ਵੀ ਉਹਦੇ ਵਿੱਚ ਅਭੇਦ ਹੋਏ ਹੋਏ ਨੇ, ਉਹਨਾਂ ਦੀ ਸੰਗਤ ਕਰਕੇ ਤੇ ਉਹਨਾਂ ਦੇ ਨਾਲ ਮਿਲ ਕਰਕੇ ਤੂੰ ਇਹ ਜੀਵਨ ਦੀ ਪਦਵੀ ਪ੍ਰਾਪਤ ਕਰ ਸਕਦਾ, ਕਿਉਂਕਿ ਉਹਨਾਂ ਦੇ ਨਾਲ ਮਿਲਣ ਦੇ ਨਾਲ ਤੇਰੇ ਮਨ ਦੇ ਵਿੱਚ ਗਿਆਨ ਹੋਵੇਗਾ। ਜਦੋਂ ਗਿਆਨ ਪ੍ਰਾਪਤ ਹੋਵੇਗਾ, ਜਿਹਨਾਂ ਮਿਲਿਆ ਆਤਮ ਪ੍ਰਗਾਸ, ਆਤਮ ਦਾ ਅਰਥ ਇੱਥੇ ਮਨ ਹੈ, ਵੀ ਆਤਮ ਕੀ ਤੇਰੇ ਮਨ ਦੇ ਵਿੱਚ ਪ੍ਰਗਾਸ, ਪਰ ਕੀ ਵਿਸ਼ੇਸ਼ ਕਰਕੇ ਗਾਸ ਨੂੰ ਖੇਡੇਗਾ ਹੈ, ਵਿਸ਼ੇਸ਼ ਕਰਕੇ ਤੇਰੇ ਮਨ ਵਿੱਚ ਪ੍ਰਕਾਸ਼ ਕੀ ਚਾਨਣਾ ਹੋ ਜਾਏਗਾ। ਪਰਮਾਤਮਾ ਸਭ ਨੂੰ ਮਿਲਿਆ ਹੋਇਆ, ਸਿਰਫ ਉਹਦੀ ਬੇਸਿਮਰਤੀ ਹੋਈ ਹੋਈ ਹੈ ਤੇ ਬਦਾਮ ਦੇ ਗ੍ਰੰਥਾਂ ਦੇ ਵਿੱਚ ਇਹਨੂੰ ਸਮਝਾਇਆ ਬੜੇ ਤਰੀਕੇ ਦੇ ਨਾਲ ਸਮਝਾਇਆ। ਜਿਵੇਂ ਕਈ ਵਾਰੀ ਆਪਾਂ ਫਰਜ ਕਰੋ ਆਪਾਂ ਕੋਈ ਲਿਖ ਰਹੇ ਹਾਂ, ਲਿਖਤ ਕਰ ਰਹੇ ਹਾਂ ਕੋਈ ਬੈਠੇ ਕਮਰੇ ਦੇ ਵਿੱਚ, ਤੇ ਲਿਖਦਿਆਂ ਜਿਹੜਾ ਆਪਣੇ ਹੱਥ ਵਿੱਚ ਕੋਈ ਪੈਨ ਫੜਿਆ ਹੋਇਆ, ਉਹ ਪੈਨ ਕਈ ਵਾਰੀ ਆਪਾਂ ਆਪਣੀ ਦਸਤਾਰ ਦੇ ਵਿੱਚ ਤੰਗ ਲੈਂਦੇ ਤੇ ਉਹ ਦਸਤਾਰ ਦੇ ਵਿੱਚ ਤੰਗ ਲਿਆ ਇੱਕ ਪਾਸੇ ਤੇ ਭੁੱਲ ਗਏ ਤੇ ਕਾਫੀ ਸਮਾਂ ਲੰਘ ਗਿਆ, ਜਦੋਂ ਲੋੜ ਪਈ ਤੇ ਫਿਰ ਵੇਖਦਾ ਵੀ ਮੇਰਾ ਪੈਨ ਕਿੱਧਰ ਗਿਆ, ਖੋਇਆ ਗਿਆ। ਕਈ ਵਾਰੀ ਉੱਥੋਂ ਆਉਣ ਵਾਲੇ ਆਉਂਦੇ ਆ, ਆਓ ਚਲੇ ਜਾਂਦੇ ਆ, ਫਿਰ ਉਹ ਮਨ ਵਿੱਚ ਸੋਚਦਾ ਕਿ ਇੱਥੇ ਫਲਾਣਾ ਬੰਦਾ ਆਇਆ ਸੀ, ਕਿਤੋਂ ਚੁੱਕੇ ਨਾ ਲੈ ਗਿਆ ਹੋਵੇ, ਕਾਫੀ ਪਰੇਸ਼ਾਨੀ ਹੋ ਰਹੀ ਹੈ, ਵੀ ਮੇਰਾ ਕੰਮ ਖੜ ਗਿਆ, ਮੈਂ ਲਿਖਣਾ ਸੀ, ਕਦੇ ਇੱਧਰ ਦੇਖਦਾ ਕਦੇ ਉੱਧਰ ਦੇਖਦਾ, ਬੜੇ ਪਰੇਸ਼ਾਨੀ ਦੇ ਵਿੱਚ ਹੈ। ਫਿਰ ਇੱਕ ਬੰਦਾ ਆਇਆ ਬਾਹਰੋਂ, ਤੇ ਉਹ ਪੁੱਛਿਆ ਜੀ ਕੀ ਗੱਲ, ਤੂੰ ਬੜਾ ਪਰੇਸ਼ਾਨ ਹੈ, ਕੀ ਗੱਲ ਹੋ ਗਈ, ਬੜਾ ਬੇਚੈਨ ਹੈ। ਉਹ ਕਹਿਣ ਲੱਗਾ ਵੀ ਮੈਂ ਇੱਥੇ ਲਿਖ ਰਿਹਾ ਸੀ, ਵੀ ਜੋ ਕੋਈ ਬੰਦਾ ਆਇਆ ਸੀ ਮੇਰਾ ਪਿੰਨ ਚੁੱਕੇ ਲੈ ਗਿਆ। ਉਹ ਕਹਿੰਦਾ ਭਾਈ ਜੇ ਤੇਰਾ ਪਿੰਨ ਹੈ ਉਹਦਾ ਤੇਰੇ ਦਸਤਾਰ ਤੇਰਾ ਟੰਗਿਆ ਹੋਵੇ, ਤੇਰੇ ਕੰਨ ਉੱਪਰ ਰੱਖਿਆ ਤੇ ਟੰਗਿਆ ਹੋਵੇ, ਦੇਖੋ ਉਹ ਹੈ ਤਾਂ ਕੋਲੇ ਸੀ ਪਰ ਭੁੱਲ ਗਿਆ, ਦੂਸਰਾ ਆਇਆ ਉਹਨੇ ਯਾਦ ਕਰਵਾ ਦਿੱਤਾ ਵੀ ਤੇਰੇ ਕੋਲੇ ਹੈ। ਉਸੇ ਬੜੇ ਫਿਰ ਕਈ ਵਾਰੀ ਉਹ ਹੱਸਦਾ ਵੀ ਹੈ ਜੀ, ਬੜੀ ਹੈਰਾਨੀ ਦੀ ਗੱਲ ਹੈ, ਮੈਂ ਤਾਂ ਇਹ ਵੀ ਮਨ ਵਿੱਚ ਚਿਤ ਨਹੀਂ ਕਰਨ ਵਾਲਿਆ, ਲੋਕਾਂ ਨੂੰ ਦੋ ਦਿੰਦਾ ਰਿਹਾ ਦੂਸਰਿਆਂ ਨੂੰ ਵੀ ਉਹ ਫਲਾਣਾ ਇੱਥੇ ਆਇਆ ਸੀ ਚੁੱਕ ਕੇ ਲੈ ਗਿਆ ਹੋਵੇਗਾ, ਵੀ ਇਹ ਤਾਂ ਮੇਰੇ ਕੋਲੇ ਸੀ। ਇਸੇ ਤਰ੍ਹਾਂ ਹੀ ਜਿਹੜਾ ਪਰਮਾਤਮਾ ਦਾ ਅੰਦਰ ਹੀ ਵਾਸਾ ਹੋ ਰਿਹਾ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਰਪਾ ਕਰਦੇ ਨੇ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਵਿਸਾਰ, ਤੇ ਸਾਂਝੇ ਹਰਜੀ ਤੇਰੇ ਨਾਲ ਹੈ ਗੁਰਮਤੀ ਹਰ ਦਾ ਕਮਾਲ, ਪਰ ਤੂੰ ਗੁਰੂ ਦੀ ਮਤ ਨੂੰ ਗ੍ਰਹਿਣ ਕਰ, ਉਹ ਪਰਮਾਤਮਾ ਤੇਰੇ ਅੰਦਰ ਵਸ ਰਿਹਾ ਹੈ ਤੇ ਉਹਨੂੰ ਪਹਿਚਾਣ ਕਰ। ਪਰ ਜਿਹੜੀ ਇਹ ਪਦਵੀ ਹੈ ਨਾ, ਕਹਿੰਦੀ ਇਹ ਉਦੋਂ ਮਿਲਦੀ ਹੈ ਜਦੋਂ ਕਿਤੇ ਕੋਈ ਪੂਰਾ ਗੁਰੂ ਮਿਲ ਜਾਵੇ, ਬਿਨਾਂ ਪੂਰੇ ਗੁਰੂ ਤੋਂ ਸਤਸੰਗ ਦੀ ਇਹ ਪਦਵੀ ਨਹੀਂ ਮਿਲ ਸਕਦੀ। ਗੁਰੂਆਂ ਦੀਆਂ ਬੜੀਆਂ ਕਿਸਮਾਂ ਨੇ ਤੇ ਗ੍ਰੰਥਾਂ ਦੇ ਵਿੱਚ ਕਈ ਪ੍ਰਕਾਰ ਦੇ ਗੁਰੂ ਲਿਖੇ ਨੇ, ਇੱਕ ਚੰਦਨ ਗੁਰੂ ਮੰਨੇ ਹੈ, ਇੱਕ ਬਨਸਪਤ ਮੰਨੇ ਹੈ, ਇਸੇ ਤਰ੍ਹਾਂ ਸਤਸੰਗ ਦੀ ਜਿਹੜਾ ਹੈ ਤੇ ਇੱਕ ਦੀਪ ਗੁਰੂ ਮੰਨੇ ਹੈ ਜਿਵੇਂ ਦੀਵਾ ਹੁੰਦਾ, ਤੇ ਵੱਖਰੇ ਵੱਖਰੇ ਗੁਰੂਆਂ ਦੀ ਜਿਹੜੀ ਪਦਤੀ ਦਿੱਤੀ ਹੈ ਵੀ ਉਹ ਜਿਹੜਾ ਕੋਈ ਕਰਤਵ ਕਰਦਾ ਹੈ ਉਹਨਾਂ ਦਿੱਤੀ ਹੈ ਸਮਝਣ ਵਾਸਤੇ। ਜਿਵੇਂ ਚੰਦਨ ਗੁਰੂ ਹੈ, ਜਿਹੜਾ ਚੰਦਨ ਹੈ ਉਹ ਕੀ ਕਰਦਾ ਹੈ, ਬਸੰਤ ਰੁੱਤ ਦੇ ਵਿੱਚ ਸਾਰਾ ਸਾਲ ਨਹੀਂ ਕੇਵਲ ਬਸੰਤ ਰੁੱਤ ਦੇ ਵਿੱਚ ਉਹ ਕੁਝ ਜਿਹੜੇ ਬੂਟੇ ਜਿੱਥੇ ਤੱਕ ਉਹਦੀ ਸੁਗੰਧੀ ਜਾਂਦੀ ਹੈ ਤੇ ਉਹ ਚੰਦਨ ਵਰਗੇ ਹੋ ਜਾਂਦੇ ਨੇ, ਪਰ ਸਾਰਿਆਂ ਨੂੰ ਨਹੀਂ ਕਰ ਸਕਦਾ। ਜਿਹੜਾ ਬਾਂਸ ਹੈ ਉਹ ਕਦੇ ਵੀ ਚੰਦਨ ਵਰਗਾ ਨਹੀਂ ਬਣਦਾ। ਤੇ ਇਸੇ ਤਰ੍ਹਾਂ ਹੀ ਜਦੋਂ ਬਸੰਤ ਰੁੱਤ ਲੰਘ ਜਾਂਦੀ ਹੈ ਤੇ ਫਿਰ ਉਹ ਜਿਹੜੀ ਖੁਸ਼ਬੂ ਵੱਧ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕੁਝ ਐਸੇ ਹੁੰਦੇ ਨੇ ਜਿਹਨਾਂ ਕੋਲ ਕੁਝ ਸ਼ੁਭ ਗੁਣ ਹੁੰਦੇ ਨੇ, ਉਹਨਾਂ ਗੁਣਾਂ ਨੂੰ ਕੋਈ ਉਹਦੇ ਨਾਲ ਸੰਗਤ ਕਰਕੇ ਪ੍ਰਾਪਤ ਕਰ ਲੈਂਦੇ ਹੈ, ਪਰ ਹਰ ਕੋਈ ਨਹੀਂ ਕਰ ਸਕਦਾ, ਹਰ ਸਮੇਂ ਨਹੀਂ ਕਰ ਸਕਦਾ। ਕੋਈ ਤੁਲਾ ਗੁਰੂ ਕਿਹਾ ਜਿਹਨੇ ਤੁਲਾ ਕਹਿ ਦਿੰਦੇ ਨੇ, ਕੋਈ ਘਾਹ ਫੂਸ ਦਾ ਜਾਂ ਲੱਕੜਾਂ ਦਾ ਕਿ ਸੁੱਕੀਆਂ ਲੱਕੜਾਂ ਦਾ ਤੁਲਾ ਬਣਾ ਲੈਂਦੇ, ਉਹਨੂੰ ਪਾਣੀ ਵਿੱਚ ਸੁੱਟ ਕਰਕੇ ਉਹਦੇ ਬਹਿ ਕੇ ਨਦੀ ਤੋਂ ਪਾਰ ਹੋ ਜਾਂਦੇ। ਕੋਈ ਐਸੇ ਵੀ ਹੁੰਦੇ ਹੈ, ਇੱਕ ਅੱਧੇ ਨੂੰ ਤਾਂ ਲੰਘਾ ਸਕਦੇ ਹੈ ਪਰ ਸਾਰਿਆਂ ਨੂੰ ਨਹੀਂ ਲੰਘਾ ਸਕਦੇ। ਸੋ ਬ੍ਰਹਿਸਪਤ ਗੁਰੂ ਉਹਨੂੰ ਕਹਿੰਦੇ ਆ ਜਿਵੇਂ ਕੋਈ ਵਿਦਿਆ ਪੜ ਗਿਆ ਤੇ ਵਿਦਿਆ ਦੇ ਵਿੱਚ ਬੜਾ ਨਿਪੁੰਨ ਹੋ ਗਿਆ ਤੇ ਉਹ ਵਿਦਿਆ ਦੇ ਬਲ ਕਰਕੇ ਲੋਕਾਂ ਨੂੰ ਮਗਰ ਲਾ ਲੈਂਦਾ, ਪਰ ਮੁਕਤ ਨਹੀਂ ਕਰ ਸਕਦਾ ਕਿਉਂਕਿ ਆਪ ਨਹੀਂ ਮੁਕਤ ਹੋਇਆ। ਪਾਰਸ ਗੁਰੂ ਬੰਦੇ ਹੈ, ਜਿਹੜਾ ਪਾਰਸ ਹੈ ਉਹ ਕੀ ਕਰਦਾ ਹੈ, ਜਿਹੜਾ ਪਾਰਸ ਹੈ ਨਾ ਜਿਹੜੀਆਂ ਅੱਠ ਧਾਤਾਂ ਨੇ ਜਿਹੜੀਆਂ ਉਹ ਨਾਲ ਸਪਰਸ਼ ਕਰਦੀਆਂ ਨੇ, ਉਹ ਧਾਤਾਂ ਨੂੰ ਸੋਨਾ ਬਣਾ ਦਿੰਦਾ। ਪਿੱਤਲ ਹੈ, ਚਾਂਦੀ ਹੈ, ਲੋਹ ਹੈ ਤੇ ਤਾਂਬਾ ਹੈ, ਜਿਸਤ ਹੈ, ਇਹ ਧਾਤਾਂ ਜਦੋਂ ਪਾਰਸ ਦੇ ਨਾਲ ਨਾ ਸਪਰਸ਼ ਕਰਦੀਆਂ ਨੇ, ਉਹ ਕਹਿੰਦੇ ਇਹ ਧਾਤਾਂ ਉਹਦਾ ਰੂਪ ਬਦਲ ਕੇ ਸੋਨਾ ਬਣ ਜਾਂਦਾ। ਪਰ ਉਹ ਜਿਹੜਾ ਪਾਰਸ ਹੈ ਨਾ ਤੇ ਉਹਨਾਂ ਵਸਤੂਆਂ ਨੂੰ ਧਾਤਾਂ ਨੂੰ ਪਾਰਸ ਨਹੀਂ ਬਣਾ ਸਕਦਾ, ਸੋਨਾ ਤਾਂ ਬਣਾ ਲੈਂਦਾ ਤੇ ਪਰ ਪਾਰਸ ਨਹੀਂ ਬਣਾ ਸਕਦਾ। ਇਸੇ ਕਰਕੇ ਗ੍ਰੰਥਾਂ ਵਿੱਚ ਇਹ ਪ੍ਰਮਾਣ ਆਉਂਦਾ ਹੈ, ਕਹਿੰਦੇ ਪਾਰਸ ਅਸੰਤਮੋਂ ਵੱਡੋ ਅੰਤਰ ਹੋ ਜਾਣ, ਕਹਿੰਦੇ ਪੂਰੇ ਗੁਰੂ ਅਤੇ ਪਾਰਸ ਵਿੱਚ ਇਹ ਫਰਕ ਹੈ ਕਿ ਕਹਿੰਦੇ ਗੁਰੂ ਲੋਹਾ ਕੰਚਨ ਕਹਿ ਉਹ ਕਰ ਹੈ ਆਪ ਸਮਾਨ, ਕਹਿੰਦੇ ਪਾਰਸ ਠੀਕ ਹੈ ਵੀ ਲੋਹੇ ਤੋਂ ਸੋਨਾ ਤਾਂ ਬਣਾ ਦੇਗਾ ਪਰ ਆਪਣੇ ਵਰਗਾ ਨਹੀਂ, ਪਰ ਕਹਿੰਦੇ ਉਹ ਕਰੇ ਹੈ ਆਪ ਸਮਾਨ। ਜਿਹੜਾ ਪੂਰਾ ਗੁਰੂ ਹੈ ਉਹ ਸਿੱਖ ਨੂੰ ਆਪਣੇ ਵਰਗਾ ਹੀ ਬਣਾ ਦਿੰਦਾ, ਕਿਉਂਕਿ ਸੋ ਗੁਰੂ ਸੋ ਸਿੱਖ ਹੈ ਜਿਸ ਜੋਤੀ ਜੋਤ ਮਿਲਾਏ, ਜਿਹੜਾ ਜੋਤ ਨੂੰ ਪਰਮਾਤਮਾ ਦੇ ਵਿੱਚ ਸਿੱਖ ਨੂੰ ਮਿਲਾ ਦੇਵੇ ਉਹਨੂੰ ਗੁਰੂ ਕਹਿੰਦੇ ਹੈ। ਸਿੱਖ ਵੀ ਉਹ ਵੀ ਹੈ ਜਿਹੜਾ ਆਪਣੇ ਮੂਲ ਨੂੰ ਪਹਿਚਾਣ ਲਵੇ। ਇਸ ਲਈ ਇੱਕ ਹੈ ਦੀਵਾ ਗੁਰੂ, ਦੀਪ ਗੁਰੂ, ਜਿਵੇਂ ਦੀਵਾ ਹੈ ਸਤਸੰਗ ਦੀ, ਦੀਵਾ ਕੀ ਕਰਦਾ, ਇੱਕ ਤਾਂ ਜਾਣ ਦਿੰਦਾ। ਜਦੋਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਗਦਾਦ ਗਏ ਨੇ ਤੇ ਉੱਥੇ ਸਤਿਗੁਰੂ ਮਹਾਰਾਜ ਜੀ ਦਾ ਮਿਲਾਪ ਹੋਇਆ ਦਸਤਗੀਰ ਪੀਰ ਦੇ ਨਾਲ, ਤੇ ਭਾਈ ਮਰਦਾਨਾ ਜੀ ਨੇ ਜਪੀ ਸਾਹਿਬ ਦਾ ਪਾਠ ਕੀਤਾ, ਇਸ ਨਾਲ ਵੀ ਪਾ ਤਾਲਾ ਪਾ ਤਾਰ ਲਖ ਆਸਾਂ ਆਵਾਸ। ਜਦੋਂ ਉਹਦੇ ਸ਼ਬਦ ਉਹਦੇ ਕੰਨਾਂ ਵਿੱਚ ਇਹ ਆਵਾਜ਼ ਗਈ ਤੇ ਉਹ ਤਾਂ ਉਸ ਵੇਲੇ ਸਤਸੰਗ ਦੇ ਵਿਆਕੁਲ ਹੋ ਗਏ ਵੀ ਸਾਡੀ ਜਿਹੜੀ ਜਿਹੜੇ ਪੈਗੰਬਰ ਨੇ ਉਹ ਤਾਂ ਕਹਿੰਦੇ ਵੀ ਸੱਤ ਪਤਾਲ ਨੇ, ਸੱਤ ਆਕਾਸ਼ ਹਨ, ਪਰ ਇਹ ਕਿੱਥੋਂ ਆ ਗਏ ਨੇ? ਜਿਹੜੇ ਪ੍ਰਦੇਸ਼ੀ ਇਹ ਕਹਿੰਦੇ ਵੀ ਪਾਤਾਲ ਆਕਾਸ਼, ਉਹ ਕਹਿਣ ਲੱਗੇ ਵੀ ਤਾਂ ਕਾਫਰ ਨੇ, ਝੂਠ ਬੋਲਦੇ ਹੈ, ਵੀ ਸਾਡੇ ਪੈਗੰਬਰ ਦੀ ਤੌਹੀਨ ਕਰਦੇ ਹੈ। ਪੈਗੰਬਰ ਜੀ ਤਾਂ ਕਹਿੰਦੇ ਵੀ ਸੱਤ ਪਤਾਲ ਸੱਤ ਆਕਾਸ਼ ਨੇ, ਤੇ ਉਹਨੇ ਹੁਕਮ ਦਿੱਤਾ ਵੀ ਇਹਨੂੰ ਪੱਥਰ ਮਾਰ ਕੇ ਸੰਸਾਰ ਕਰ ਦਿਓ। ਤੇ ਪੱਥਰ ਮਾਰ ਮਾਰ ਕੇ ਆਈ ਭਾਈ ਗੁਰਦਾਸ ਜੀ ਕਹਿੰਦੇ ਸੁਣ ਮਨ ਭਈ ਨਗਰੀ ਦੇਖ ਪੀਰ ਪਿਆ ਰਹਿੰਦਾ, ਤੇ ਸਤਿਗੁਰੂ ਨੇ ਐਸੀ ਕਲਾ ਵਰਤਾਈ ਸਾਰੇ ਸੁਣ ਹੋ ਗਏ। ਤੇ ਅਖੀਰ ਨੂੰ ਤੇ ਫਿਰ ਸਤਿਗੁਰੂ ਮਹਾਰਾਜ ਨੂੰ ਉੱਤੇ ਕਿਰਪਾ ਕੀਤੀ, ਜੜ ਅਵਸਥਾ ਤੋਂ ਮੁੜ ਕੇ ਚੇਤਨਤਾ ਵਿੱਚ ਆਏ। ਫਿਰ ਦਸਤਗੀਰ ਕੇ ਨੇ ਕੁਝ ਸਵਾਲ ਜਵਾਬ ਕੀਤੇ, ਉਹ ਕਹਿਣ ਲੱਗਾ ਵੀ ਸਾਨੂੰ ਵੀ ਕੁਝ ਦਿਖਾਓ, ਜੇ ਤੁਸੀਂ ਕਹਿ ਰਹੇ ਹੋ ਵੀ ਲੱਗ ਪਤਾਲ ਨੇ ਲੱਗ ਅਗਾਸ ਨੇ ਸਾਨੂੰ ਵੀ ਰੰਗ ਦਿਖਾਓ, ਕੁਛ ਕਰਾਮਾਤ ਮੋਹੇ ਵੀ ਦਿਖਾਓ, ਸਾਨੂੰ ਵੀ ਦਿਖਾਉਣਾ ਕਰੋ। ਫਿਰ ਉੱਥੇ ਭਾਈ ਗੁਰਦਾਸ ਜੀ ਕਹਿੰਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਨੇ ਉਹਦਾ ਬੇਟਾ ਨਾਲ ਲਿਆ, ਨਾ ਲੇਤਾ ਬੇਟਾ ਪੀਰ ਦਾ, ਕਹਿੰਦੇ ਅੱਖ ਪੁਰਖ ਵਿੱਚ ਸਭ ਦਿਖਲਾਈ, ਲੱਖ ਪਾਤਾਲ ਲੱਖ ਅੱਖ ਆਕਾਸ਼, ਅੱਖ ਪੁਰਖ ਵਿੱਚ ਸਭ ਦਿਖਾਈ, ਜਿਹਨਾਂ ਆਪਾਂ ਅੱਖ ਝਮਕਦੇ ਹਾਂ, ਇਤਨੇ ਸਮੇਂ ਦੇ ਵਿੱਚ ਲੱਖਾਂ ਪਾਤਾਲ ਤੇ ਲੱਖਾਂ ਆਕਾਸ਼ ਉਹਨੂੰ ਵਿਖਾ ਦਿੱਤੇ। ਫਿਰ ਕਹਿੰਦੇ ਭਾਰਤ ਚਕੌਲ ਪ੍ਰਸ਼ਾਦਾ ਧੋਮ ਪਤਾਲੋਂ ਲਈ ਕੜਾਹੀ, ਫਿਰ ਨਾਲ ਪ੍ਰਸ਼ਾਦ ਵੀ ਲਿਆ, ਉਹ ਆ ਕੇ ਉਹਨੂੰ ਬਤਾਇਆ ਇੱਕ ਅੱਖ ਝਮਕਦੇ ਨੇ ਸਮੇਂ ਦੇ ਵਿੱਚ, ਇਹ ਪੂਰੇ ਗੁਰੂ ਦਾ ਕਰਤੱਵ ਹੈ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨੇ ਵੀ ਸਤਿਗੁਰੂ ਮਹਾਰਾਜ ਨੂੰ ਸਾਰੇ ਹੀ ਨਮਸਕਾਰਾਂ ਕਰਦੇ ਸੀ, ਗੜ ਗੁਰਦਾਸ ਨਿਵਾਏ ਕਹਿ ਮੱਕਾ ਮਦੀਨਾ ਆਣੇ ਨਿਵਾਇਆ, ਤੇ ਸਭ ਨੇ ਕਿਹਾ ਸਿੱਧ ਵੀ ਕਹਿੰਦੇ ਸਿੱਧ ਬੋਲੋ ਸੋ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਸੋ ਦਸਤਗੀਰ ਪੀਰ ਫਿਰ ਬਾਅਦ ਵਿੱਚ ਕੁਝ ਵਾਰਤਾਲਾਪ ਕਰਦਾ, ਉਹ ਸਵਾਲ ਕਰਦਾ, ਦਸਤਗੀਰ ਕਹਿਣ ਲੱਗਿਆ ਕਿ ਪਰਮਾਤਮਾ ਦਾ ਮੂੰਹ ਕਿੱਧਰ ਹੈ? ਰੱਬ ਹੈ ਖੁਦਾ ਕਹਿ ਲਓ, ਉਹਦੇ ਅਨੇਕਾਂ ਨਾਂ ਨੇ, ਉਹਦਾ ਮੂੰਹ ਕਿਹੜੇ ਪਾਸੇ ਹੈ? ਦੂਸਰਾ ਸਵਾਲ ਉਹਦਾ ਇਹ ਸੀ ਜਿਹੜਾ ਖੁਦਾ ਹੈ ਤੇ ਉਹ ਕਰਦਾ ਕੀ ਹੈ ਤੇ ਰਹਿੰਦਾ ਕਿੱਥੇ ਹੈ ਤੇ ਫਿਰ ਦਿਸਦਾ ਕਿਉਂ ਨਹੀਂ, ਫਿਰ ਉਹ ਕਰਦਾ ਕੀ ਹੈ? ਤੀਸਰਾ ਸਵਾਲ ਉਹਦਾ ਕੀ ਕਰਦਾ? ਚੌਥਾ ਸਵਾਲ ਸੀ ਵੀ ਉਹ ਰੱਬ ਤੋਂ ਪਹਿਲਾਂ ਹੈ ਕੌਣ ਸੀ, ਕੁਝ ਹੈ ਸੀ? ਉਹਨੇ ਚਾਰ ਸਵਾਲ ਕੀਤੇ ਤੇ ਸਤਿਗੁਰੂ ਮਹਾਰਾਜ ਜੀ ਨੇ ਉੱਤੇ ਵੀ ਕੀ ਕੀਤਾ, ਉਹਨੂੰ ਸਮਝਾਉਣ ਵਾਸਤੇ ਉਹਨਾਂ ਨੇ ਦੀਵਾ ਮੰਗਾਇਆ ਤੇ ਦੀਵਾ ਬਾਲ ਦਿੱਤਾ ਤੇ ਕਹਿਣ ਲੱਗੇ ਦੇਖੋ ਇਹ ਦੀਵੇ ਦਾ ਕੀ ਕਰਤੱਵ ਹੈ? ਉਹ ਦੱਸ ਕੇ ਕਹਿਣ ਲੱਗਿਆ ਕਿ ਦੀਵੇ ਦਾ ਇਹ ਕਰਤੱਵ ਹੈ ਵੀ ਸਾਰੇ ਪਾਸੇ ਦੀ ਰੋਸ਼ਨੀ ਜਾ ਰਹੀ ਹੈ, ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪਰਮਾਤਮਾ ਦਾ ਸਾਰੇ ਪਾਸੇ ਮੂੰਹ ਹੈ, ਉਹ ਹਰ ਜਗ੍ਹਾ ਪ੍ਰਕਾਸ਼ ਕਰ ਰਹੇ, ਹਰ ਜਗ੍ਹਾ ਵਿਦਵਾਨ ਹੈ, ਵਿਰਾਜਮਾਨ ਹੋ ਰਿਹਾ ਹੈ, ਜਿੱਥੇ ਵੀ ਜਾਓ ਜੇਤਾ ਕੀਤਾ ਦੇਤਾ ਨਾਓ ਬਿੜ ਨਾ ਰਹਿ ਨਾ ਹੀ ਤੁਖਾਓ, ਕੋਈ ਐਸੀ ਜਗ੍ਹਾ ਨਹੀਂ ਜਿੱਥੇ ਪਰਮਾਤਮਾ ਨਾ ਹੋਵੇ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਕਿਰਪਾਸ਼ ਕੀਤੀ ਹੈ ਵੀ ਇਹ ਇਨਸਾਨ ਇਹਨੂੰ ਸੰਸਾਰ ਛੱਡਣ ਦੀ ਲੋੜ ਨਹੀਂ ਹੈ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਦੂਸਰੇ ਮਤ ਸੀ ਉਹ ਕਹਿੰਦੇ ਵੀ ਸੰਸਾਰ ਨੂੰ ਛੱਡ ਕੇ ਚਲੇ ਜਾਓ ਤੇ ਫਿਰ ਜਾ ਕੇ ਮੁਰਖਾ ਜਨ ਦੀ ਸਫਲਤਾ ਹੈ, ਫਿਰ ਜਾ ਕੇ ਪਰਮਾਤਮਾ ਦਾ ਮਿਲਾਪ ਹੋਵੇ, ਤੇ ਮਹਾਰਾਜ ਨੇ ਕਿਤੇ ਜਾਣ ਦੀ ਲੋੜ ਨਹੀਂ ਹੈ। ਕਾਇਰੇ ਮਨ ਖੋਜਣ ਜਾਈ ਸਰਬਤ ਵਾਸੀ ਸਦਾ ਏਪਾ ਤੋਰੀ ਸੰਤ ਸਮਾਈ, ਹੋ ਮੈਂ ਜੋ ਵਾਸ ਵਰਤ ਹੈ ਮੁਕਮ ਹੈ ਜੈਸੀ ਸਾਈ, ਜਿਵੇਂ ਫੁੱਲਾਂ ਦੇ ਸੁਗੰਧੀ ਹੈ ਤੇ ਸ਼ੀਸ਼ੇ ਵਿੱਚ ਆਪਣਾ ਪਰਛਾਵਾਂ ਹੁੰਦਾ ਹੈ, ਸਤਿਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ ਕਹਿੰਦੇ ਤੈਸੇ ਹੀ ਜੜ ਵਸੇ ਨਿਰੰਤਰ ਘੱਟ ਵੀ ਖੋਜੋ ਭਾਈ, ਕਹਿੰਦੇ ਇਸੇ ਤਰ੍ਹਾਂ ਹੀ ਉਹ ਹਰ ਇੱਕ ਘੱਟ ਦੇ ਵਿੱਚ ਹਰ ਇੱਕ ਹਿਰਦੇ ਵਿੱਚ ਉਹ ਬਰਾ ਰਹੇ, ਉਹਨੂੰ ਘੱਟ ਵੀ ਖੋਜੋ ਭਾਈ ਆਪਣੇ ਹਿਰਦੇ ਦੇ ਵਿੱਚ ਖੋਜੋ, ਕਹੋ ਨਾਨਕ ਬਿਨ ਆਪਾ ਜੀਨੇ ਮਿਟੇ ਨਾ ਭਰਮ ਦੀ ਕਾਈ, ਜਦੋਂ ਤੱਕ ਆਪਣੇ ਆਪੇ ਨੂੰ ਨਹੀਂ ਪਛਾਣਾਂਗੇ ਉਦੋਂ ਤੱਕ ਇਹ ਭਰਮ ਦੀ ਕਾਈ ਦੂਰ ਨਹੀਂ ਹੋਣੀ। ਸਾਰੀ ਗੁਰਬਾਣੀ ਨੂੰ ਆਪਾਂ ਨੂੰ ਇਹ ਕਹਿ ਰਹੀ ਹੈ ਕਿ ਆਪਣੀ ਵਿਅਕਤੀ ਨੂੰ ਅੰਤਰਮੁਖ ਕਰ, ਅੰਦਰਲੇ ਪਾਸੇ ਆਪਣੇ ਅੰਦਰਲੇ ਪਾਸੇ ਵੇਖ, ਬਾਹਰ ਨਾ, ਬਾਹਰ ਤਾਂ ਕੁਝ ਹੈ ਹੀ ਨਹੀਂ, ਜਿਹੜੇ ਜੰਗਲਾਂ ਵਿੱਚ ਜਾਂਦੇ ਆ ਵੀ ਜੰਗਲਾਂ ਵਿੱਚ ਰੱਬ ਮਿਲ ਜਾਏਗਾ, ਉਹ ਆਪਣਾ ਸਮਾਂ ਬਰਬਾਦ ਕਰਦੇ ਨੇ ਤੇ ਭਟਕਣਾ ਦੇ ਵਿੱਚ ਪੈ ਜਾਂਦੇ ਨੇ। ਹਾਂ ਇੱਕ ਗੱਲ ਜ਼ਰੂਰ ਹੈ, ਜਿਹੜੇ ਆਪਣੇ ਆਪੇ ਦੀ ਖੋਜ ਕਰਦੇ ਨੇ, ਬੰਦੇ ਖੋਜ ਦਿਨ ਹਰ ਰੋਜ਼ ਨਾ ਪਰ ਪਰੇਸ਼ਾਨੀ ਮਾਈ, ਤਾਂ ਉਹਦੀ ਜਿਹੜੀ ਪਰੇਸ਼ਾਨੀ ਹੈ ਉਹ ਖਤਮ ਹੋ ਜਾਂਦੀ ਹੈ। ਦੂਜਾ ਸੰਸਾਰ ਨੂੰ ਛੱਡਣਾ ਨਹੀਂ ਪੈਂਦਾ, ਉਹ ਆਪਣੇ ਆਪ ਹੀ ਛੁੱਟ ਜਾਂਦੇ, ਸੰਸਾਰ ਰਹਿ ਗਿਆ ਹੋਇਆ। ਦਸਤਗੀਰ ਪੀਰ ਨੂੰ ਮਹਾਰਾਜ ਨੇ ਸਮਝਾਇਆ ਵੀ ਕਿਹੜਾ ਸਵਾਲ ਸੀ, ਰੱਬ ਦਾ ਮੂੰਹ ਕਿੱਧਰ ਹੈ, ਕਿਤੇ ਸਾਰੇ ਪਾਸੇ ਹੀ ਹੈ, ਜਿਵੇਂ ਇਹ ਦੀਵੇ ਦਾ ਚਾਨਣ ਸਾਰੇ ਪਾਸੇ ਜਾ ਰਹੇ ਤੇ ਇਸੇ ਤਰ੍ਹਾਂ ਪਰਮਾਤਮਾ ਹਰ ਜਗ੍ਹਾ ਵਿਦਮਾਨ ਹੈ, ਉਹ ਪ੍ਰਕਾਸ਼ ਕਰ ਰਹੇ। ਤੇ ਦੂਜਾ ਸਵਾਲ ਸੀ ਉਹ ਤਾਂ ਦਿਸਦਾ ਕਿਉਂ ਨਹੀਂ ਉਹ ਜੇ ਹਰ ਜਗ੍ਹਾ ਪਰਮਾਤਮਾ ਹੈ ਤੇ ਨਜ਼ਰ ਕਿਉਂ ਨਹੀਂ ਆਉਂਦਾ ਤੇ ਮਹਾਰਾਜ ਕਹਿੰਦੇ ਦੁੱਧ ਮੰਗਾਓ ਦੁੱਧ ਮੰਗਾਇਆ ਤੇ ਸਤਿਗੁਰੂ ਜੀ ਕਹਿਣ ਲੱਗੇ ਦੁੱਧ ਵਿੱਚ ਘਿਓ ਹੈ ਕਹਿੰਦਾ ਹਾਂ ਜੀ ਹੈ ਫਿਰ ਦਿਸਦਾ ਕਿਉਂ ਨਹੀਂ ਤੇ ਉਹ ਕਹਿਣ ਲੱਗਾ ਪੀਰ ਕਹਿਣ ਲੱਗਾ ਜੀ ਆਉਂ ਫੋਟੋ ਦਿਸੇਗਾ ਘਿਓ ਨੂੰ ਪ੍ਰਾਪਤ ਕਰਨ ਵਾਸਤੇ ਘਿਓ ਨੂੰ ਦੇਖਣ ਵਾਸਤੇ ਪਹਿਲਾਂ ਦੁੱਧ ਨੂੰ ਗਰਮ ਕਰਨਾ ਪੈਣਾ ਫਿਰ ਇਹਨੂੰ ਜਾਗ ਲੱਗੂਗਾ ਜਾਗ ਤੋਂ ਉਪਰੰਤ ਜਮ ਜਾਊਗਾ ਜਮਣ ਤੋਂ ਬਾਅਦ ਫਿਰ ਇਹਨੂੰ ਰੜਕਿਆ ਜਾਊਗਾ ਤੇ ਰੜਕਣ ਤੋਂ ਬਾਅਦ ਫਿਰ ਕਿਤੇ ਮੱਖਣ ਆਊਗਾ ਇਉਂ ਮਿਲੇਗਾ ਫਿਰ ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਪੀਰ ਜੀ ਤੂੰ ਗੱਲਾਂ ਤਾਂ ਕਰਦਾ ਖੁਦਾ ਨੂੰ ਦੇਖਣ ਦੀਆਂ ਪਹਿਲਾਂ ਤੇਰੇ ਕੋਲ ਨਿਸ਼ਕਾਮ ਕਰਮਾਂ ਦਾ ਦੁੱਧ ਹੀ ਨਹੀਂ ਹੈ ਪਹਿਲਾਂ ਨਿਸ਼ਕਾਮ ਕਰਮਾਂ ਦਾ ਦੁੱਧ ਪੈਦਾ ਕਰ ਜਦੋਂ ਤੱਕ ਤੇਰੇ ਕੋਲ ਨਿਸ਼ਕਾਮ ਕਰਮ ਨਹੀਂ ਆਉਣਗੇ ਤੇ ਉਦੋਂ ਤੱਕ ਤੂੰ ਇਹ ਰਾਤੇ ਤੁਰ ਨਹੀਂ ਸਕਦਾ ਇਹ ਪਹਿਲਾ ਕਦਮ ਹੈ ਰੱਬ ਵਾਲੇ ਪਾਸੇ ਨਿਸ਼ਕਾਮ ਹੋਣਾ ਨਿਸ਼ਕਾਮ ਤੋਂ ਭਾਵ ਹੈ ਕੋਈ ਵੀ ਕੰਮ ਕਰੋ ਚੰਗਾ ਕਰਮ ਕਰੋ ਕਿਉਂਕਿ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਆਸਤਕ ਨੇ ਤੇ ਮਾੜਾ ਕੰਮ ਤੋਂ ਕਰਦੇ ਹੀ ਨਹੀਂ ਜਿਹੜਾ ਸ਼ੁਭ ਕਰਮ ਕਰਦੇ ਨੇ ਉਹ ਸ਼ੁਭ ਕਰਮਾਂ ਦੀ ਸੰਗਤ ਵਾਲੀ ਧਾਰਨ ਕਰਨੀ ਮੈਂ ਕਰ ਰਹੇ ਉਹਨੂੰ ਕਹਿੰਦੇ ਨਿਸ਼ਕਾਮ ਭਾਵ ਕਿ ਕਾਮਨਾ ਤੋਂ ਰਹਿਤ ਹੋ ਕਰਕੇ ਕੋਈ ਮਨ ਚ ਕਾਮਨਾ ਨਹੀਂ ਰੱਖਣੀ ਇਹ ਦੁੱਧ ਹੈ ਸਾਹ ਸਕਦੇ ਕਿਉਂਕਿ ਵੈਸੇ ਤਾਂ ਗ੍ਰੰਥਕਾਰ ਇਹ ਗੱਲ ਕਹਿੰਦੇ ਹੈ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਭਾਵੇਂ ਆਪਾਂ ਨੂੰ ਮਤਲਬ ਥੋੜ੍ਹੀ ਖੁੱਲ੍ਹ ਬਖਸ਼ੀ ਹੈ ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜੀ ਤੇਰੀ ਕਾਮ ਹੈ ਨਾ ਪਰ ਤੂੰ ਮੰਗਣਾ ਆ ਜਾਵੇ ਮੰਗਣਾ ਵੀ ਕਿਹਨੂੰ ਆ ਪੂਰੇ ਗੁਰੂ ਤੋਂ ਮੰਗ ਲੈ ਤੇ ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਕਿਹਾ ਵੀ ਜੋ ਤੈਨੂੰ ਲੋੜ ਹੈ ਤੂੰ ਗੁਰੂ ਕੋਲੋਂ ਮੰਗ ਸਕਦਾ ਗੋਪਾਲ ਤੇਰਾ ਅਰਥ ਜੋ ਜਲ ਤੁਮਰੀ ਭਗਤ ਕਰਨ ਤੇ ਤਿਨਕੇ ਕਾ ਸਵਾਰਤਾ ਦਾਲ ਸਿੱਧਾ ਮੰਗੂ ਪੀਓ ਹਮਰਾ ਖੁਸ਼ਗੰਡ ਦਿਜੋ ਪਰੀਆਂ ਸ਼ਾਦਰ ਨੀਕਾ ਨਾਜ ਮੰਗੂ ਸਤ ਸਿੱਕਾ ਗੋ ਭੈਸ ਮਸੂਲਾ ਗਿਰੀ ਕਾਜਲ ਤੁਰੀ ਜਗੀਰੀ ਘਰ ਕੀ ਗੇਰ ਚੰਗੇ ਜਾਂ ਧੰਨਾ ਵੇ ਮੰਗੀ ਸਾਰਾ ਮੁੰਜੀ ਮੰਗ ਰਿਹਾ ਨਾ ਮੰਗਣਾ ਪੂਰੇ ਗੁਰੂ ਤੋਂ ਕਿਸੇ ਹੋਰ ਕੋਲ ਨਹੀਂ ਜਾਣਾ ਪਰ ਨਾਲ ਇਹ ਵੀ ਯਾਦ ਰੱਖਣਾ ਮੈਂ ਕਿਹਾ ਮੰਗੂ ਕਿਸੇ ਫਿਰ ਨਾ ਰਹਾਈ ਪਰ ਦੀਜਾ ਨਾਮ ਪਿਆਰੀ ਜੀ ਉਹ ਕਹਿੰਦੇ ਮੰਗਾ ਮੈਂ ਕੀ ਪਰਮਾਤਮਾ ਜੋ ਕੁਝ ਰਹਿਣ ਵਾਲੀ ਨੇ ਮੰਗ ਤਾਂ ਸਹੀ ਪਰ ਇਹ ਯਾਦ ਰੱਖੀ ਜੀ ਮੇਰੇ ਜੀਵਨ ਦਾ ਲਕਸ਼ ਨਹੀਂ ਹੈ ਇਹ ਸਾਡੇ ਜੀਵਨ ਦਾ ਮਨੋਰਥ ਨਹੀਂ ਜਿਹੜੇ ਜਾਂ ਉਹ ਸਭ ਹੜ ਕੇ ਕੀ ਇਹ ਸੰਬੰਧ ਦਾ ਧੋ ਹੀ ਲੱਗੇ ਹੋਏ ਠੀਕ ਹੈ ਕਈ ਵਾਰੀ ਜਿਹੜੀ ਪ੍ਰਾਰਬਧ ਹੈ ਨਾ ਇਹਨੂੰ ਮੰਗ ਪ੍ਰਾਰਬਧ ਕਹਿੰਦੇ ਹੈ ਕਿਉਂਕਿ ਜਿਹੜੀ ਪ੍ਰਾਰਬਧ ਹੈ ਇਹ ਵੀ ਚਾਰ ਪ੍ਰਕਾਰ ਦੀ ਮੰਨੀ ਹੈ ਕਈ ਵਾਰੀ ਜਿਹੜੇ ਕਰਮ ਨੇ ਉਹ ਰੁਕਾਵਟ ਪਾ ਲੈਂਦੇ ਲਿਖਿਆ ਤਾਂ ਹੁੰਦਾ ਵੀ ਜੀਵ ਨੂੰ ਆਪ ਸੁੱਖ ਮਿਲਣਾ ਭਾਈ ਕਈ ਵਾਰੀ ਪੂਰੇ ਪਾਪ ਕਰਮ ਆ ਜਾਂਦੇ ਜਦੋਂ ਕਿ ਫਿਰ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਅਰਦਾਸ ਬੇਨਤੀ ਕਰਦਾ ਜਿਹੜਾ ਪਾਪ ਕਰਮ ਹੈ ਉਹ ਕੱਟਿਆ ਜਾਂਦਾ ਹੈ ਤੇ ਮੂਹਰੇ ਸੁੱਖ ਆ ਜਾਂਦੇ ਹੈ ਕਿਉਂਕਿ ਗੁਰੂ ਦਾ ਸ਼ਬਦ ਕੱਟ ਹੈ ਕੋਟ ਕਰਮ ਸੋਹਣਾ ਵਿਚਾਰ ਸੋ ਇਸ ਕਰਕੇ ਆਪਾਂ ਗੁਰੂ ਕੋਲੋਂ ਮੰਗਣਾ ਜ਼ਰੂਰ ਹੈ ਪਰ ਨਾਲ ਯਾਦ ਰੱਖਣਾ ਵੀ ਇਹ ਆਪਣੇ ਜਿਹੜੀਆਂ ਚੀਜ਼ਾਂ ਨੇ ਨਾ ਇਹ ਕਿਵੇਂ ਸੰਸਾਰ ਵਿੱਚ ਰਹਿਣ ਵਾਸਤੇ ਨੇ ਅੱਗੇ ਜਿਹੜਾ ਪ੍ਰਲੋਕ ਵਿੱਚ ਹੈ ਉਹ ਤੇ ਕੇਵਲ ਇੱਕ ਨਾਮ ਹੀ ਸਾਥੀ ਆ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਭਾਈ ਉਹਦਾ ਸਵਾਲ ਸੀ ਰੱਬ ਦਿਸਦਾ ਕਿਉਂ ਨਹੀਂ ਤੇ ਕਹਿੰਦੇ ਪਹਿਲਾਂ ਨਿਸ਼ਕਾਮ ਕਰਮ ਕਰ ਸੇਵਾ ਕਰਕੇ ਤੇ ਨਿਸ਼ਕਾਮ ਤਾਂ ਰੱਖਣੀ ਹੈ ਕੋਈ ਕਿਸੇ ਚੀਜ਼ ਦੀ ਕਾਮਨਾ ਨਹੀਂ ਰੱਖਣੀ ਸੇਵਾ ਕਰ ਤੋ ਹੈ ਨਿਕਾਮੀ ਜਿਸ ਕੋ ਹੋਰ ਪ੍ਰਾਪਤ ਹੋਵੇਗੀ ਪਹਿਲਾਂ ਨਿਸ਼ਕਾਮ ਕਰਮਾਂ ਦਾ ਦੁੱਧ ਫਿਰ ਦਵਾਉਣਾ ਕਿਵੇਂ ਹੈ ਇਹ ਦੁੱਧ ਨੂੰ ਜਮਣਾ ਦੁੱਧ ਕਿਵੇਂ ਜਾਵੇਗਾ ਇਹਨੂੰ ਜਾ ਲਾਉਣਾ ਹੈ ਵੈਰਾਗ ਦਾ ਵੈਰਾਗ ਦਾ ਭਾਵ ਹੈ ਵੈ ਨੂੰ ਤਿਆਗਦਾ ਹੈ ਰਾਗ ਦਾ ਮੋਹ ਦੇ ਜਿਹੜਾ ਸੰਸਾਰ ਦਾ ਮੋਹ ਛੱਡਣੇ ਨਾ ਸਮਝ ਨੂੰ ਜਾਗ ਲੱਗੇ ਕਿਉਂਕਿ ਬੰਦਾ ਬੜੀਆਂ ਜਿਹੜੇ ਥੋੜ੍ਹੇ ਬਹੁਤੀ ਬੰਦਗੀ ਕਰਨ ਵਾਲੇ ਨੇ ਜਾਂ ਅਭਿਆਸ ਕਰਦੇ ਨੇ ਇਹ ਹਰ ਇੱਕ ਦੀ ਸ਼ਿਕਾਇਤ ਹੈ ਜੇ ਮਨ ਨਹੀਂ ਖੜਦਾ ਮਨ ਟਿਕਦੇ ਹੀ ਬੜਾ ਜ਼ੋਰ ਲਾਉਂਦਿਆਂ ਮਨ ਭਟਕਦਾ ਰਹਿੰਦਾ ਕਿਉਂ ਭਟਕਦਾ ਰਹਿੰਦਾ ਇਹਨੂੰ ਭਟਕਾਉਣ ਵਾਲੀ ਸ਼ਕਤੀ ਕੀ ਹੈ ਦੋ ਚੀਜ਼ਾਂ ਸਾਹ ਸਕਦੀ ਇੱਕ ਮਾਇਆ ਹੈ ਇੱਕ ਰੱਬ ਹੈ ਅੱਗੋਂ ਮਾਇਆ ਵੀ ਸਾਹ ਸਕਦੀ ਤਿੰਨ ਜਿਹੜੀਆਂ ਨੇ ਦੋ ਅਸਾਂ ਨੇ ਇੱਕ ਨਾਮ ਇੱਕ ਤੇ ਰੂਪ ਜਿਹੜੀ ਵੀ ਚੀਜ਼ ਆਪਾਂ ਅੱਖਾਂ ਨਾਲ ਵੇਖ ਰਹੇ ਹਾਂ ਉਹਦਾ ਰੂਪ ਵੀ ਹੈ ਉਹਦਾ ਆਕਾਰ ਵੀ ਹੈ ਤੇ ਉਹਦਾ ਰੰਗ ਵੀ ਹੈ ਉਹਦਾ ਨਾਮ ਵੀ ਹੈ ਇਹ ਜਿਹੜਾ ਨਾਮ ਤੇ ਰੂਪ ਹੈ ਇਹ ਝੂਠਾ ਹੈ ਕਿਉਂਕਿ ਇਹ ਮਾਇਆ ਦੀ ਅਸ ਹੈ ਇਹ ਝੂਠਾ ਹੈ ਤੇ ਜਿਹੜਾ ਸਤਚਿਤ ਆਨੰਦ ਹੈ ਉਹ ਹੈ ਪ੍ਰਮਾਤਮਾ ਦੀ ਅਸ ਉਹਦੇ ਆਸਰੇ ਤੇ ਨਾਮ ਤੇ ਰੂਪ ਹੈ ਜਦੋਂ ਤੱਕ ਇਹ ਨਾਮ ਤੇ ਰੂਪ ਜਿਹੜਾ ਆਪਾਂ ਅੱਖਾਂ ਦੇ ਨਾਲ ਵੇਖ ਰਹੇ ਹਾਂ ਇਹਨੂੰ ਵੇਖ ਕਰਕੇ ਜਿਹੜਾ ਮੋਹ ਕਰਦਾ ਨਾ ਚੀਜ਼ਾਂ ਦੇ ਨਾਲ ਰਾਗ ਕਰਦਾ ਤੇ ਮਨ ਫੜ ਨਹੀਂ ਸਕਦਾ ਕਿਉਂਕਿ ਮਾਇਆ ਦਾ ਸੁਭਾਅ ਹੈ ਚੰਚਲ ਹੈ ਮਾਇਆ ਦਾ ਸੁਭਾਅ ਅਨਾਦੀ ਚੰਚਲ ਹੈ ਭਾਵ ਕਿ ਚਲਾਇਆ ਮਾਨ ਹੈ
ਇਸ ਕਰਕੇ ਮਨ ਵੀ ਜਿਹੜਾ ਚੰਚਲ ਰਹਿੰਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਇਹ ਪਹਿਲਾ ਸਾਧਨ ਹੈ ਵਿਰਾਗ। ਨਾਮ ਹੈ ਜੋਗ ਨਾ ਧਿਆਨ ਚਲਾਇਆ, ਬਿਨ ਵਿਰਾਗ ਨਾ ਛੁੱਟ ਸੰਭਾਇਆ। ਕਹਿੰਦੇ ਨਾ ਮੈਂ ਕੋਈ ਯੋਗ ਸਾਧਨਾ ਕੀਤੀ, ਨਾ ਮੈਂ ਕੀਰਤਾਂ ਤੇ ਗਿਆ, ਨਾ ਮੈਂ ਕੋਈ ਦਾਨ ਪੁੰਨ ਕੀਤਾ। ਕੀ ਕੀਤਾ? ਕੇਵਲ ਕਹਿੰਦੇ ਵਿਰਾਗ ਧਾਰਨ ਕਰ ਰਿਹਾ। ਤੇ ਵੈਸੇ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ, ਜਾਂ ਸੇਵਾ ਕਰਦੇ ਹਾਂ, ਜਾਂ ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਅਸਲੀਅਤ ਹੈ। ਜੇਕਰ ਸਾਨੂੰ ਕਥਾ ਸੁਣ ਕੇ, ਢਾਡੀ ਵਾਰਾਂ ਸੁਣ ਕੇ, ਕੀਰਤਨ ਸੁਣ ਕੇ ਵਿਰਾਗ ਨਾ ਆਇਆ, ਮਨ ਚ ਵਿਰਾਗ ਨਾ ਆਇਆ ਆਪਣੇ ਗੁਰੂ ਪ੍ਰਤੀ, ਤੇ ਸਮਝ ਹਾਲੇ ਗੱਲ ਬਣੀ ਨਹੀਂ, ਹਾਲੇ ਸਮਝਦਾ ਨਹੀਂ ਹੋ ਰਹੀ। ਜਦੋਂ ਮਨ ਚ ਵਿਰਾਗ ਆਉਣ ਲੱਗ ਪਿਆ, ਕਿ ਮਨ ਵਿੱਚ ਜਦੋਂ ਵਿਰਾਗ ਆਏਗਾ, ਸਮਝ ਮਨ ਜਿਹੜਾ ਹੈ ਉਹ ਸ਼ੁੱਧ ਹੋਣ ਲੱਗ ਪਿਆ। ਜਿਹੜਾ ਮਨ ਉੱਤੇ ਵਸ ਰਿਹਾ ਨਾ, ਸਭ ਉਹਦੀ ਜਿਹੜੀ ਮੈਲ ਹੈ ਕੱਟੀ ਜਾਣ ਲੱਗ ਪਈ। ਜਿਉਂ ਜਿਉਂ ਮਨ ਸ਼ੁੱਧ ਹੁੰਦਾ ਜਾਏਗਾ ਤੇ ਮਨ ਦੀ ਮੈਲ ਕੱਟੀ ਜਾਵੇਗੀ, ਤਿਉਂ ਤਿਉਂ ਮਨ ਵਿੱਚ ਵਿਰਾਗ ਆਉਂਦਾ ਜਾਏਗਾ। ਇਸੇ ਕਰਕੇ ਜਿਹੜੇ ਕਰਨੀ ਵਾਲੇ ਗੁਰਮੁਖ ਹੁੰਦੇ ਹਨ, ਉਹ ਹਰ ਵਕਤ ਵਿਰਾਗ ਵਿੱਚ ਰਹਿੰਦੇ ਆ, ਤੇ ਹਰ ਵਕਤ ਉਹਦੇ ਜੇਤਰ ਜਿਹੜੇ ਸਾਹ ਸਕਦੇ ਹਨ, ਸਜਲ ਰਹਿੰਦੇ ਹਰ ਵਕਤ। ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਤੇ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਵਿੱਚ ਕਹਿੰਦੇ, ਹਰ ਗੁਰਮਤ ਭਿੰਨੇ ਲੋਇਨ ਮਨ ਪ੍ਰੇਮ ਤਨਾ ਰਾਮ ਰਾਜ ਜੀ। ਕਹਿੰਦੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਤੇ ਪਾਤਸ਼ਾਹ ਮਹਾਰਾਜ ਜੀ ਜੇਤਰ ਸੀ, ਹਰ ਵਕਤ ਵਿਰਾਗ ਵਿੱਚ ਰਹਿੰਦੇ ਸੀ। ਸੋ ਕਹਿਣ ਤੋਂ ਭਾਵ ਵੀ ਦਿਨ ਵਿਰਾਗ ਨਾ ਝੂਠ ਸਵਾਇਆ। ਵੈਸੇ ਜਿਹੜਾ ਵਿਰਾਗ ਹੈ ਨਾ ਸਾਹਿਬ ਜੀ, ਇਹਦੀਆਂ ਨੌ ਕਿਸਮਾਂ ਬਣੀਆਂ ਨੇ ਗ੍ਰੰਥਾਂ ਦੇ ਵਿੱਚ, ਨੌ ਕਿਸਮਾਂ ਨੇ। ਕਿਉਂਕਿ ਜਿਹੜੇ ਰਤਨ ਨੇ, ਰਤਨ ਨੇ ਰਤਨ ਨੌ ਪ੍ਰਕਾਰ ਦੇ, ਜਿੱਥੇ ਵੀ ਉਹਨਾਂ ਗੁਰਬਾਣੀ ਵਿੱਚ ਇਹ ਗੱਲ ਆਉਂਦੀ ਹੈ, ਰਤਨ ਦੀ ਗੱਲ ਆਉਂਦੀ ਹੈ, ਉਹ ਵਿਰਾਗ ਤੋਂ ਭਾਵ ਹੈ। ਮਤ ਵਿੱਚ ਰਤਨ ਜਵਾਹਰ ਮਾਣਕ, ਜਿਹਨੇ ਗੁਰੂ ਕੀ ਸਿੱਖ ਸੁਣੀ, ਤੇ ਰਤਨ ਤੋਂ ਭਾਵ ਹੈ ਵਿਰਾਗ। ਵਿਰਾਗ ਵੀ ਨੌ ਤਰ੍ਹਾਂ ਦਾ ਮੰਨੇ ਹੈ, ਕਾਰਨ ਵਿਰਾਗ, ਮੰਦ ਵਿਰਾਗ, ਆਪਾਂ ਇਸ ਪਾਸੇ ਨਾ ਲਈਏ। ਕਾਰਨ ਤੋਂ ਭਾਵ ਕੀ ਹੈ? ਕਿਸੇ ਕਾਰਨ, ਜਿਵੇਂ ਧਰੂਵ ਦੇ ਜਿਹੜਾ ਧਰੂਵ ਭਗਤ ਹੋਇਆ ਹੈ, ਤੇ ਮਤਰੇਈ ਮਾਂ ਹੈ ਉਹਦੇ ਥੱਪੜ ਮਾਰਿਆ, ਧਰੂਵ ਹੱਸਦਾ ਘਰ ਆਇਆ, ਘਰ ਪਿਆਰ ਕਿਉਂ ਕੁਛੜ ਲੀਤਾ, ਪਿਓ ਨੇ ਉਹਨੂੰ ਪਿਆਰ ਕੀਤਾ, ਆਪਣੀ ਗੋਦ ਬਿਠਾ ਲਿਆ ਤੇ ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਉਹਦੀ ਮਤਰੇਈ ਮਾਂ ਨੇ ਰੋਸ ਕੀਤਾ ਤੇ ਉਹਦਾ ਦਰਾਦਰ ਕੀਤਾ। ਫਿਰ ਉਹ ਆਪਣੀ ਮਾਂ ਨੂੰ ਪੁੱਛਦਾ, ਕਹਿਣ ਲੱਗਿਆ, ਮਾਂ ਕੀ ਗੱਲ ਹੋ ਗਈ, ਤੂੰ ਰਾਣੀ ਨੀ ਜਾਂ ਪਟਰਾਣੀ ਜਾਂ ਤੂੰ ਲੋਕ ਰਾਣੀ ਨੀ? ਕਿ ਡੱਡੋ ਵਿਕਾ ਮਾਂ ਪੁੱਛਿਆ, ਤੂੰ ਸੁਹਾਣੀ ਕਿ ਸਰੇਤਾ, ਤੂੰ ਉਹਦੇ ਮੇਰੇ ਪਿਓ ਦੀ ਪਟਰਾਣੀ ਹੈ ਜਾਂ ਮੈਂ ਲੋਕ ਰਾਣੀ ਹੈ? ਕੀ ਗੱਲ ਹੈ, ਮੇਰਾ ਦਾਦਰ ਕਿਉਂ ਹੋ ਗਿਆ? ਉਹ ਕਹਿਣ ਲੱਗੀ, ਪਟਰਾਣੀ ਹਾਂ ਮੈਂ ਕਰਮ ਦੀ, ਪਰ ਕਹਿੰਦੇ ਨਾਮ ਨਾਲ ਭਗਤੀ ਕਰਮ ਨਰੇਤਾ, ਕਹਿੰਦੀ ਪਈ ਮੇਰੇ ਚੰਗੇ ਕਰਮ ਨਹੀਂ ਕੀਤੇ ਹੋਏ, ਇਸ ਕਰਕੇ ਨਰਾਦਰ ਹੋ ਰਹੇ। ਅੱਗੋਂ ਫਿਰ ਉਹ ਛੋਟਾ ਜਿਹਾ ਬੱਚਾ, ਪਾਂਚ ਬਰਖ ਤੋਂ ਅਨਾਥ ਧੂਹ ਵਾਰਕ, 5 ਸਾਲ ਦੀ ਉਮਰ ਹੈ, ਫਿਰ ਆਪਣੀ ਮਾਂ ਨੂੰ ਪੁੱਛਦਾ ਹੈ, ਕਹਿਣ ਲੱਗਾ ਵੀ ਕਿਸ ਉਦਮ ਤੇ ਰਾਜ ਮੇਰੇ ਸਤਰੂ ਕਿਸਮ ਹੋਵਣ ਬੀਤਾ, ਵੀ ਕਿਹੜਾ ਉਦਮ ਕਰੀਏ ਜਿਹੜੇ ਦੁਸ਼ਮਣ ਦੇ ਮਿੱਤਰ ਬਣ ਜਾਣ ਅਤੇ ਰਾਜ ਨੂੰ ਮਿਲ ਜਾਵੇ। ਤੇ ਉਹਦੀ ਮਾਂ ਕਹਿਣ ਲੱਗੀ, ਪਰਮੇਸ਼ਰ ਅਰਾਧੀ ਹੈ, ਜਿੱਦੂ ਹੋਈ ਹੈ ਪਤਤ ਪਰੀਤਾ। ਕਹਿੰਦੇ ਇੱਕ ਪਰਮਾਤਮਾ ਦਾ ਨਾਮ ਹੀ ਹੈ, ਇਹਨੂੰ ਜਪਣ ਦੇ ਨਾਲ ਜਿਹੜੇ ਦੁਸ਼ਮਣ ਨੇ ਉਹ ਵੀ ਮਿੱਤਰ ਬਣ ਜਾਂਦੇ ਹੈ, ਤੇ ਬਾਕੀ ਜਿਹੜੀਆਂ ਦੁਨਿਆਵੀ ਜਿਹੜੀਆਂ ਪਲਦੀਆਂ ਨੇ ਤਾਂ ਮਗਰਮਗਰ ਦੁਨੀਆਂ ਫਿਰਦੀਆਂ ਨੇ। ਪੈਂਡੇ ਸਿਮਰਨ ਹਾਉ ਕਿ ਸਿਮਰ ਦਮ ਵਿਕਮਨ ਡਿਟਮ ਕੋਈ, ਤੇ ਸਾਰਾ ਕੁਝ ਹੀ ਮਿਲ ਜਾਂਦਾ ਹੈ। ਫਿਰ ਸਾਧਨ ਜੋ ਦਲਿਆ ਜੰਗਲ ਵਿੱਚ ਪਸਿਆ ਕੀਤੀ, ਤੇ ਫਿਰ ਜਾ ਕੇ ਪਿੱਛੋਂ ਰਾਜ ਮਨ ਉਪਦੇਸਿਆ, ਤੇ ਮਨ ਵਿਰਾਗੀ ਹੋਏ ਕੀਤਾ, ਫਿਰ ਪਿੱਛੋਂ ਰਾਜ ਸੱਦਿਆ, ਅਮਚਨ ਰਾਜ ਕਰੋ ਨਿਤ ਨੀਤਾ, ਗੁਰਮੁਖ ਹਾਰ ਚਲੇ ਜਗ ਜੀਤਾ। ਇਹ ਪਹਿਲਾਂ ਉਹ ਆਪਣੇ ਆਪੇ ਨੂੰ ਹਾਰਾ ਲਿਆ, ਭਾਵ ਕਿ ਵਿਰਾਗ ਧਾਰਨ ਕੀਤਾ ਧਰੂ ਨੇ। ਸੋ ਵਿਚਾਰ ਕਰਦੀ ਹੈ ਵੀ ਵਿਰਾਗ ਧਾਰਨ ਕਰਨਾ ਸਾਨੂੰ ਬੁੱਧ ਨੂੰ ਜਗਾਉਣਾ ਹੈ, ਜਿਹੜੇ ਕਰਮ ਕਰਨੇ ਆ ਚੰਗੇ ਸ਼ੁਭ ਕਰਮ ਕਰਕੇ ਫਿਰ ਵਿਰਾਗ ਧਾਰਨ ਕਰਨਾ, ਇਹ ਪਹਿਲਾ ਸਾਧਨ ਹੈ। ਵਿਵੇਕ ਤੇ ਵਿਰਾਗ, ਖਟ ਸਮਿਤ ਤੇ ਮੋਗ ਇੱਛਾ, ਤੇ ਸਾਸ ਇਹ ਨੂੰ ਜਾਗ ਲਾਉਣਾ ਹੈ ਕਿ ਜਿਹੜਾ ਹਰ ਰੋਜ਼ ਹੀ ਅੰਮ੍ਰਿਤ ਵੇਲੇ ਉੱਠਣਾ ਹੈ, ਕੋਈ 2 ਵਜੇ ਉੱਠਦਾ ਹੈ, 2:30 ਵਜੇ, 4 ਵਜੇ, ਜਿੰਨਾ ਵੀ ਪਰਮਾਤਮਾ ਕਿਸੇ ਨੂੰ ਉਦੋਂ ਬਖਸ਼ਦਾ ਹੈ, ਸਮਝ ਲਓ ਇਹ ਨੂੰ ਤਪ ਪਾ ਰਹੇ ਹਨ, ਦੁੱਧ ਨੂੰ ਤਪਾ ਉਬਾਲ ਰਹੇ ਹਨ, ਉਬਾਲੀ ਆ ਰਹੀ ਹੈ। ਇਹ ਇੱਕ ਦਿਨ ਆ ਗਈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਫਿਰ ਸਾਸ ਨੇ ਹੌਲੀ ਹੌਲੀ ਅਭਿਆਸ ਰੂਪ ਅਭਿਆਸ ਕਰਨਾ ਨਾ, ਗੁਰਬਾਣੀ ਦਾ, ਮੂਲ ਮੰਤਰ ਦਾ, ਗੁਰਮੰਤਰ ਸਮਝ ਲਓ, ਇਹ ਰੜਕ ਇਹ ਰੜਕਣਾ ਹੈ। ਹਰਕਾ ਬਲੋਦਨਾ ਬਲੋ ਭਾਈ ਸਹਿਜ ਬਲੋ ਜਿਸੇ ਤੱਤ ਨਾ ਜਾਈ, ਫਿਰ ਹੌਲੀ ਹੌਲੀ ਲੱਗੇ ਰਹੋ, ਕਿਉਂਕਿ ਸਹਿਜ ਦਾ ਮਾਰਗ ਹੈ। ਗੁਰਬਾਣੀ ਪੜ੍ਹਦੇ ਰਹੋ ਪਿਆਰ ਦੇ ਨਾਲ, ਕਥਾ ਸੁਣਦੇ ਰਹੋ, ਸਿਮਰਨ ਕਰਦੇ ਰਹੋ, ਫਿਰ ਜਾ ਕੇ ਕਿਤੇ ਜਾ ਕੇ ਘਿਓ ਜਿਵੇਂ ਵੇਖਦੇ ਹਾਂ ਨਾ ਬੁੱਧ ਵਿੱਚੋਂ, ਫਿਰ ਜਾ ਕੇ ਕਹਿੰਦੇ ਆਤਮਾ ਦਾ ਅੰਦਰ ਜਾ ਕੇ ਸਾਖਿਆਤ ਹੁੰਦੀ ਹੈ। ਸੋ ਸਤਿਗੁਰੂ ਜੀ ਕਹਿਣ ਲੱਗੇ ਸੀ ਦਸਤਗੀਰ ਕੀਰ, ਤੂੰ ਰੱਬ ਨੂੰ ਵੇਖਣਾ ਚਾਹੁੰਦਾ ਖੁਦਾ ਨੂੰ, ਪਹਿਲਾਂ ਨਿਸ਼ਕਾਮ ਕਰਮ ਪੈਦਾ ਕਰ, ਜਿਹੜੇ ਨਿਸ਼ਕਾਮ ਕਰਮ ਕਰ ਤੇ ਨਿਸ਼ਕਾਮ ਕਰਮ ਕਰਕੇ ਫਿਰ ਉਹਨੂੰ ਜਾਗ ਲਾ, ਬੁੱਧ ਨੂੰ ਵਿਰਾਗ ਧਾਰਨ ਕਰ, ਫਿਰ ਉਹਨੂੰ ਅਭਿਆਸ ਦੇ ਨਾਲ ਹੌਲੀ ਹੌਲੀ ਰੱਟਣਾ ਕਰ, ਫਿਰ ਕਿਤੇ ਜਾ ਕੇ ਕਹਿੰਦੇ ਪਰਮਾਤਮਾ ਦੇ ਦਰਸ਼ਨ ਹੋਣਗੇ ਜਿਵੇਂ ਦੁੱਧ ਵਿੱਚੋਂ ਘਿਓ ਮਿਲਦਾ। ਇਹ ਦੂਜਾ ਸਵਾਲ ਸੀ, ਰੱਬ ਦਿਸਦਾ ਕਿਉਂ ਨਹੀਂ? ਕਹਿੰਦੇ ਉਹ ਰੱਬ ਦਿਸਦਾ ਜਿਵੇਂ ਦੁੱਧ ਵਿੱਚ ਘਿਓ ਦਾ ਹੈ, ਪਰ ਦਿਸਦਾ ਕਿਵੇਂ? ਆਹ ਤਰੀਕੇ ਦੇ ਨਾਲ। ਉਹਦਾ ਤੀਸਰਾ ਸਵਾਲ ਸੀ, ਤੇਰਾ ਜਿਹੜਾ ਰੱਬ ਹੈ ਉਹ ਕਰਦਾ ਕੀ ਹੈ? ਤੇ ਮਹਾਰਾਜ ਕਹਿੰਦੇ ਮੰਨ ਲਿਆ ਕਿ ਤੂੰ ਬਾਦਸ਼ਾਹ ਹੈ ਤੇ ਮੈਂ ਤੇਰੀ ਪਰਜਾ। ਕਹਿੰਦੇ ਇਉਂ ਕਰ, ਤੂੰ ਤਬਕੇ ਤੇ ਹੇਠ ਆ ਜਾ ਤੇ ਮੈਂ ਬਹਿਣਾ ਹਾਂ ਤੇਰੇ ਸਿੰਘਾਸਣ ਦੇ ਉੱਤੇ। ਜਦੋਂ ਆਪਾਂ ਨੂੰ ਭੁੱਖ ਲੱਗਦੀ ਹੈ, ਬੰਦੇ ਨੂੰ ਸਰੀਰ ਨੂੰ ਭੁੱਖ ਲੱਗਦੀ ਹੈ, ਇਹ ਪਰ ਬੰਦਾ ਜਦੋਂ ਭੁੱਖ ਲੱਗਦੀ ਹੈ ਬੰਦਾ ਫਿਰ ਦੇਖਦਾ ਨਹੀਂ ਕਿ ਕਿੱਥੋਂ ਕੁਝ ਮਿਲਦਾ ਹੈ, ਜਿੱਥੋਂ ਕੁਝ ਮਿਲਦਾ ਖਾ ਲੈਂਦਾ, ਕਿਉਂਕਿ ਭੁੱਖ ਲੱਗੀ ਹੈ ਨਾ। ਭੁੱਖ ਦਾ ਵੀ ਦੁੱਖ ਮਾਨਿਆ ਗੁਰਬਾਣੀ ਦੇ ਵਿੱਚ। ਇਸੇ ਤਰ੍ਹਾਂ ਇੱਕ ਮਾਨਸਿਕ ਭੁੱਖ ਹੈ, ਜਿਹੜੀ ਮਾਨਸਿਕ ਭੁੱਖ ਹੈ ਨਾ ਬੰਦੇ ਨੂੰ, ਇਹਦੀ ਕੀ ਕੁਝ ਕਰਾ ਦਿੰਦੀ ਹੈ। ਹੁਣ ਦਸਤਗੀਰ ਪੀਰ ਨੂੰ ਮਾਨਸਿਕ ਭੁੱਖ 'ਚ ਲੱਗੀ ਹੋਈ, ਇਹ ਭੁੱਖ ਸੀ ਮਨ ਦੀ, ਇੱਕ ਜਾਣਨ ਦੀ ਜਾਣਕਾਰੀ ਦੀ ਕੋਈ ਲਾਲਸਾ ਸੀ ਵੀ ਰੱਬ ਕਰਦਾ ਕੀ ਹੈ। ਉਸੇ ਵੇਲੇ ਹੇਠਾਂ ਆ ਗਿਆ ਮਹਾਰਾਜ ਜੀ ਉੱਪਰ ਬਹਿ ਗਏ, ਕਹਿੰਦੇ ਰੱਬ ਆਹ ਕੁਝ ਕਰਦਾ। ਇੱਕ ਸਿਰ ਦੇ ਵਿੱਚ ਹੀ ਜਿਹੜੇ ਅਪਰਾਧੀ ਹੁੰਦੇ ਆ, ਮੁਲਜ਼ਮ ਹੁੰਦੇ ਆ, ਉਹ ਤਖ਼ਤਾਂ 'ਤੇ ਬਹਿ ਜਾਂਦੇ ਨੇ, ਰਾਜੇ ਦੇ ਉਹ ਮੁਲਜ਼ਮ ਹੋ ਜਾਂਦੇ। ਸਿਰ ਮੈਂ ਰਾਓ ਰੱਬ ਕਰ ਡਾਰੇ, ਰਾਓ ਰੱਬ ਕਰ ਡਾਰੇ, ਰੀਤੇ ਭਰੇ ਭਰੇ ਸਥਰਾਰਾ ਜਾਂ ਰੱਬ ਵਿਵਹਾਰੇ। ਕਹਿੰਦੇ ਉਹ ਖਾਲੀਆਂ ਨੂੰ ਭਰ ਦਿੰਦਾ ਅਤੇ ਭਰਿਆਂ ਨੂੰ ਖਾਲੀ ਕਰ ਦਿੰਦਾ, ਅਤੇ ਭਿਖਾਰੀ ਤੇ ਰਾਜ ਕਰਾ ਦਿੰਦਾ, ਰਾਜਾ ਤੇ ਭਿਖਾਰੀ ਕਰ ਦਿੰਦਾ, ਪਰਮਾਤਮਾ ਇਹ ਕੁਝ ਕਰਦਾ। ਉਹਦਾ ਚੌਥਾ ਸਵਾਲ ਸੀ ਤੇ ਕਹਿਣ ਲੱਗਾ ਫਿਰ ਉਹ ਰੱਬ ਇੱਕ ਹੈ, ਉਹ ਤੋਂ ਪਹਿਲਾਂ ਕੌਣ ਸੀ? ਸਤਿਗੁਰੂ ਨੇ ਕਹਿਣ ਲੱਗੇ ਗਿਣਤੀ ਸ਼ੁਰੂ ਕਰ। ਉਹ ਕਹਿੰਦਾ ਜੀ ਇੱਕ ਦੋ ਤਿੰਨ ਚਾਰ ਪੰਜ, ਮੈਂ ਕਹਿੰਦੇ ਖੜ ਜਾ ਤੇਰੀ ਗਿਣਤੀ ਸਹੀ ਨਹੀਂ ਹੈ। ਦੁਬਾਰੇ ਕਹਿਣ ਲੱਗਿਆ ਤੇ ਨਾਲ ਕਹਿਣ ਲੱਗਿਆ ਵੀ ਜਿੱਥੇ ਮੈਂ ਗਲਤ ਹੋਵਾਂ ਉੱਥੇ ਰੁਕ ਦਿਓ, ਮੈਂ ਤਾਂ ਠੀਕ ਨੇ, ਜੇ ਮੈਂ ਗਲਤ ਹੋਵਾਂ ਮੈਨੂੰ ਉੱਥੇ ਉੱਥੇ ਰੁਕ ਦੇਣਾ ਕਰ ਦਿਓ। ਜਦੋਂ ਉਹਨੇ ਕਿਹਾ ਇੱਕ, ਸਤਿਗੁਰੂ ਕਹਿੰਦੇ ਇੱਥੇ ਖੜ ਜਾ, ਬਸ ਇੱਥੇ ਤੂੰ ਗਲਤ ਹੈ। ਤੇ ਮਹਾਰਾਜ ਕਹਿੰਦੇ ਇੱਕ ਤੋਂ ਪਹਿਲਾਂ ਦੱਸ ਕੀ ਹੈ? ਕਹਿੰਦਾ ਇੱਕ ਤੋਂ ਪਹਿਲਾਂ ਹੁੰਦੇ ਕੁਝ ਨਹੀਂ, ਸਿਫਰ ਹੈ, ਸੁੱਧ ਹੈ। ਕਹਿੰਦੇ ਇਹੀ ਕਿਹੜੇ ਸਵਾਲ ਦਾ ਜਵਾਬ ਹੈ ਵੀ ਉਹ ਇੱਕ ਪਰਮਾਤਮਾ ਤੋਂ ਪਹਿਲਾਂ ਕੁਝ ਨਹੀਂ, ਉਹ ਆਪੇ ਆਪ ਹੈ, ਸਭ ਕੁਛ ਆਪੇ ਆਪ ਹੈ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸੁਣੋ ਸੁਣ ਕਹਿ ਸਭ ਕੋਈ। ਜਿਹੜੀ ਸੁਣਨ ਵਾਸਤਾ ਕੀ ਹੈ? ਸੁਣਨ ਵਾਸਤਾ ਇਹ ਹੈ ਵੀ ਇੱਕ ਨਾਲ ਜੁੜ ਕਰਕੇ ਜਿਹੜਾ ਮਨ ਹੈ ਉਹ ਸੁਣਨ ਵਾਸਤਾ ਚਲਾ ਜਾਏ। ਸੁਣਨ ਵਾਸਤਾ ਭਾਵ ਹੈ ਜਿੱਥੇ ਇੱਕ ਬ੍ਰਹਮ ਰਹਿ ਜਾਏ। ਇਹ ਉਹ ਫਿਰ ਉਹਦੇ ਸੰਤਾਂ ਨੇ ਰੱਦ ਕੀਤਾ। ਸੋ ਕਹਿਣ ਤੋਂ ਭਾਵ ਇਹ ਜਿਹੜੀ ਪਦਵੀ ਹੈ ਨਾ, ਆਤਮ ਵਿੱਚ ਜਿਹੜਾ ਆਤਮ ਦਾ ਪ੍ਰਕਾਸ਼ ਹੋਣਾ, ਇਹ ਪੂਰਾ ਗੁਰੂ ਕਰ ਸਕਦਾ। ਜਿਵੇਂ ਦੀਵਿਆਂ ਦਾ ਸੁਭਾਅ ਹੈ, ਸਾਰੇ ਪਾਸੇ ਗਿਆਨ ਦੇ ਰਿਹਾ, ਇਹ ਦੀਵੇ ਗੁਰੂ ਦੀ ਨਹੀਂ ਆਏ, ਸ਼ਬਦ ਗੁਰੂ ਹੈ ਸਤਸੰਗ ਦੀ। ਜਿਹੜਾ ਸ਼ਬਦ ਹੈ ਨਾ ਸਤਿਗੁਰ ਸ਼ਬਦ, ਉਜਾਰੋ ਦੀਪਾ ਬਿਰਸੇ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲ੍ਹੀ ਰੂਪਾ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਸ਼ਬਦ ਹੈ, ਸਾਰੇ ਸੰਸਾਰ ਨੂੰ ਗਿਆਨ ਦਾ ਪ੍ਰਕਾਸ਼ ਦੇ ਰਿਹਾ, ਗਿਆਨ ਦਾ ਚਾਨਣਾ ਦੇ ਰਿਹਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਗੁਰਵਾਹੀ ਜੁਗ ਮੈਂ ਚਾਨਣ ਕਰਮ ਵਸੈ ਮਨਾਏ। ਕਹਿੰਦੀ ਗੁਰਬਾਣੀ ਸੰਸਾਰ ਵਿੱਚ ਚਰਨ ਦਾ ਕੰਮ ਕਰਦੀ ਹੈ। ਜੀਵਨ ਪਦਵੀ ਹਰ ਕੇ ਦਾਸ ਦੇ ਮਨਾ, ਜੇ ਤੂੰ ਜੀਵਨ ਦੀ ਪਦਵੀ ਹਾਸਲ ਕਰਨੀ ਹੈ ਤਾਂ ਹਰ ਕਾ ਦਾਸ ਹੋ ਜਾ, ਪੂਰੇ ਗੁਰੂ ਦਾ ਦਾਸ ਬਣ ਜਾ, ਅਥਵਾ ਜਿਹੜੇ ਪਰਮਾਤਮਾ ਦੇ ਪਿਆਰੇ ਨੇ ਉਹਨਾਂ ਦਾ ਦਾਸ ਬਣ ਜਾ, ਤੇ ਉਹਨਾਂ ਦੀ ਸੰਗਤ ਕਰ, ਤੇ ਸੰਗਤ ਕਰਕੇ ਤੂੰ ਆਪਣੇ ਜੀਵਨ ਦੀ ਪਦਵੀ ਜਿਹੜੀ ਹੈ, ਮੋਖ ਦੀ ਪਦਵੀ ਜਿਹੜੀ ਹੈ, ਮੁਕਤੀ ਦੀ ਪਦਵੀ ਜਿਹੜੀ ਹੈ, ਉਹ ਹਾਸਲ ਕਰ ਲਏਗਾ। ਜਿਨ ਮਿਲਿਆ ਆਤਮ ਪ੍ਰਕਾਸ਼, ਜਿਹਨਾਂ ਨੂੰ ਮਿਲਣ ਕਰਕੇ ਤੇਰਾ ਆਤਮਕ ਹੀ ਮਨ ਦੇ ਵਿੱਚ ਪ੍ਰਕਾਸ਼ ਹੋ ਜਾਏਗਾ। ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਆਪਣੇ ਮੂਲ ਦੀ ਪਹਿਚਾਣ ਕਰ ਲਏਗਾ। ਤੇ ਜਿਹਨਾਂ ਨੇ ਸੰਗਤ ਕੀਤੀ ਪੂਰੇ ਗੁਰੂ ਦੀ, ਤੇ ਉਹ ਨਿਹਾਲ ਹੋ ਗਏ। ਤੇ ਇਤਿਹਾਸ ਵਿੱਚ ਸਾਖੀਆਂ ਆਉਂਦੀਆਂ ਨੇ ਨਾ, ਤੇ ਕਾਵਿ ਆਧਾਰ ਤੋਂ ਸੰਗਤ ਆ ਰਹੀ ਹੈ। ਸ੍ਰੀ ਕੀਰਤਪੁਰ ਸਾਹਿਬ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਉਸ ਵੇਲੇ ਗੁਰਤਾ ਗੱਦੀ ਦੀ ਸਹਾਇਮਾਨ ਨੇ, ਤੇ ਸੰਗਤ ਆ ਰਹੀਆਂ ਨੇ ਜੰਮੂ ਖੀਵੇ ਵਾਲੇ ਪਾਸੇ ਤੋਂ, ਤੇ ਰਸਤੇ 'ਚ ਇੱਕ ਚੋਰ ਹੈ ਸਾਹਿਬ ਜੀ, ਚੋਰੀਆਂ ਕਰਦਾ, ਬਹੁਤ ਸਾਰੀਆਂ ਸੰਗਤਾਂ ਆ ਰਹੀਆਂ ਨੇ। ਉਹ ਚੋਰ ਨੇ ਪੁੱਛਿਆ ਵੀ ਕਿੱਥੇ ਜਾ ਰਹੇ ਹੋ?
ਉਸ ਗੁਰੂ ਦੀਆਂ ਸੰਗਤਾਂ ਕਹਿਣ ਲੱਗੀਆਂ ਵੀ ਸ੍ਰੀ ਕੀਰਤਪੁਰ ਸਾਹਿਬ ਅਤੇ ਪੰਜਾਬ ਦੇ ਵਿੱਚ ਉੱਥੇ ਅੱਠਵੇਂ ਪਾਤਸ਼ਾਹ ਬਰਾ ਰਹੇ ਨੇ, ਉਹਨਾਂ ਕੋਲ ਚੱਲੇ ਅਸੀਂ ਦਰਸ਼ਨ ਕਰਨ ਵਾਸਤੇ ਚੱਲੇ ਹਾਂ, ਆਪਣੀਆਂ ਭੇਟਾਵਾਂ ਲੈ ਕੇ ਚੱਲੇ। ਜਿਹੜਾ ਚੋਰ ਸੀ, ਚੋਰੀਆਂ ਕਰਨ ਵਾਲਾ ਸੀ, ਉਹਦੇ ਮਨ ਵਿੱਚ ਖਿਆਲ ਆਇਆ ਵੀ ਮੈਂ ਤਾਂ ਚੋਰੀਆਂ ਕਰਨ ਵੀ ਚੋਰ ਜਿਹੜਾ ਚੋਰੀਆਂ ਕਰਦੇ ਆ ਨਾ, ਇਹ ਬਹੁਤ ਦੂਰ ਤੱਕ ਚਲੇ ਜਾਂਦੇ ਚੋਰੀਆਂ ਕਰਦੇ ਕਰਦੇ। ਅਜਿਹੀਆਂ ਟ੍ਰੇਨਾਂ ਦੇ ਵਿੱਚ ਕਈ ਵਾਰੀ ਪੁਲਿਸ ਵਾਲੇ ਫੜ ਲੈਂਦੇ ਆ, ਪਤਾ ਲੱਗਦਾ ਵੀ ਕਿੱਥੋਂ ਚੱਲ ਕੇ ਆਇਆ, ਪਿੱਛਾ ਕਰਦੇ ਕਰਦੇ ਨਾ ਬਹੁਤ ਦੂਰ ਚਲੇ ਜਾਂਦੇ ਆ, ਅਤੇ ਉਹਨੂੰ ਲਾਲਚ ਹੁੰਦਾ ਵੀ ਕਿਤੋਂ ਕੁਝ ਕੀ ਮਿਲੇਗਾ। ਸੋ ਚੋਰ ਨੇ ਸੋਚਿਆ ਵੀ ਜੇ ਸੰਗਤਾਂ ਚਲੀਆਂ ਨੇ, ਕਿਤਨਾ ਵੱਡਾ ਕਾਬਲ ਹੈ, ਪੁੱਛੇ ਵੀ ਉੱਥੇ ਹੋਰ ਕਿੰਨੇ ਕੁ ਲੋਕ ਹੁੰਦੇ ਆ, ਉਹ ਗਾਣੇ ਉੱਥੇ ਬਹੁਤ ਵੱਡਾ ਇਕੱਠ ਹੁੰਦਾ, ਉੱਥੇ ਹਜ਼ਾਰਾਂ ਵਿੱਚ ਸੰਗਤਾਂ ਹੁੰਦੀਆਂ ਨੇ। ਉਹਨੇ ਸੋਚਿਆ ਵੀ ਉੱਥੇ ਮੈਂ ਚਲਾ ਜਾਵਾਂ, ਉੱਥੇ ਮੇਰਾ ਬੜਾ ਦਾਅ ਲੱਗ ਜਾਏਗਾ ਚੋਰੀਆਂ ਕਰਨ ਦਾ, ਅਤੇ ਨਾਲ ਚੱਲ ਪਿਆ। ਤੁਰੇ ਆ ਰਹੇ ਆ, ਸੰਗਤਾਂ ਆ ਕੇ ਟਕੜਾ ਕਰਦੀਆਂ ਚੱਲਦੇ ਰਸਤੇ, ਰਾਤ ਪੈਂਦੀ ਹੈ, ਅੰਮ੍ਰਿਤ ਵੇਲੇ ਉੱਠਦੇ ਨੇ, ਇਸ਼ਨਾਨ ਕਰਦੇ ਨੇ, ਗੁਰਬਾਣੀ ਦਾ ਪਾਠ ਕਰਦੇ ਨੇ, ਚਲੇ ਆਏ ਨਾਲ ਚਲੇ ਆਏ। ਜਦੋਂ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਗਏ ਅਤੇ ਸੰਗਤਾਂ ਨੇ ਇਸ਼ਨਾਨ ਕੀਤਾ, ਆਰਾਮ ਕੀਤਾ ਅਤੇ ਸ਼ੁੱਧ ਹੋ ਕਰਕੇ, ਅਤੇ ਜਦੋਂ ਮਸਤਕ ਲਵਾਉਣ ਵਾਸਤੇ ਗੁਰੂ ਹਜ਼ੂਰੀ ਵਿੱਚ ਜਾਣ ਲੱਗੇ ਮੱਥਾ ਟੇਕਣ ਵਾਸਤੇ, ਇਹਨੇ ਮਨ ਸੋਚਿਆ ਵੀ ਸਾਰੀਆਂ ਸੰਗਤਾਂ ਐਡੀ ਦੂਰੋਂ ਮੈਂ ਚੱਲ ਕੇ ਸੰਗੜੇ ਕੋਹਾਂ ਤੋਂ ਨਾਲ ਆਇਆ, ਇਹ ਮੱਥਾ ਟੇਕ ਰਹੇ ਨੇ, ਜੇ ਮੈਂ ਨਾ ਕਿਉਂ ਕਈ ਦਿਨ ਆ ਰਿਹਾ, ਜਾਣ ਪਹਿਚਾਣ ਹੋ ਗਈ ਕਿ ਜੇ ਮੈਂ ਹੁਣ ਮੱਥਾ ਨਾ ਟੇਕਿਆ ਤੇ ਮੇਰੇ ਲਈ ਸ਼ੱਕ ਕਰਨਗੇ ਵੀ ਐਡੀ ਦੂਰੋਂ ਚੱਲ ਕੇ ਵੀ ਆਇਆ ਅਤੇ ਮੱਥਾ ਟੇਕਣਗੇ, ਇਹਦਾ ਮਤਲਬ ਵੀ ਜਿਹੜਾ ਬੰਦਾ ਠੀਕ ਨਹੀਂ। ਅਤੇ ਉਹਨਾਂ ਦੀ ਰੀਸ ਹੋ ਰਹੀ ਸੀ, ਇਹ ਵੀ ਲੈਣ 'ਚ ਲੱਗ ਗਿਆ ਮੱਥਾ ਟੇਕਣ ਵਾਸਤੇ, ਅਤੇ ਸੰਗਤਾਂ ਆਪਣੀ ਵਾਰੀ ਨਾਲ ਭੇਟਾਵਾਂ ਰੱਖ ਰਹੀਆਂ ਨੇ ਅਤੇ ਮੱਥਾ ਟੇਕ ਕਰਕੇ ਅੱਗੇ ਬਹਿ ਜਾਂਦੀਆਂ ਨੇ ਅਤੇ ਦੀਵਾਰ ਬੈਠ ਲਾ ਕੇ ਸੱਜ ਜਾਂਦੀਆਂ ਹਨ। ਜਦੋਂ ਇਹਦੀ ਵਾਰੀ ਆਈ, ਸਤਿਗੁਰੂ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਅਤੇ ਸਾਧ ਸੰਗਤ ਜੀ, ਭਾਵੇਂ ਬਾਲ ਅਵਸਥਾ ਦੇ ਵਿੱਚ ਹੈ, ਛੋਟੀ ਉਮਰ ਸਤਿਗੁਰੂ ਮਹਾਰਾਜ ਜੀ ਦੀ, ਪਰ ਗੁਰੂ ਸਰੀਰ ਨਹੀਂ ਹੁੰਦਾ, ਗੁਰੂ ਤਾਂ ਇੱਕ ਜੋਤ ਹੈ, ਗੁਰੂ ਤਾਂ ਇੱਕ ਜੁਗਤ ਹੈ, ਗੱਲ ਤਾਂ ਸ਼ਰਧਾ ਭਾਵਨਾ ਦੀ ਹੈ। ਜਦੋਂ ਅੱਠੇ ਪਾਤਸ਼ਾਹ ਸਤਿਗੁਰੂ ਮਹਾਰਾਜ ਜੀ ਨੇ ਦਿੱਲੀ ਗਏ ਨੇ ਅਤੇ ਪੰਜੋਖਣਾ ਸਾਹਿਬ, ਉੱਥੇ ਵੀ ਸ਼ੰਕਾ ਕੀਤੀ ਸੀ ਲਾਲਚੰਦ ਪੰਡਿਤ ਨੇ ਵੀ ਇਹ ਸਿੱਖਾਂ ਦਾ ਗੁਰੂ ਅੱਠਵੇਂ ਪਾਤਸ਼ਾਹ, ਇਹ ਆਪਣੇ ਆਪ ਨੂੰ ਅਤੇ ਹਰ ਕ੍ਰਿਸ਼ਨ ਕਹਾਉਂਦੇ ਆ ਕਿ ਦੁਆਪਰ ਦੇ ਤਾਂ ਕਦੇ ਕ੍ਰਿਸ਼ਨ ਸੀ, ਇਹ ਆਪਣੇ ਨਾਲ ਨੂੰ ਹਰ ਸ਼ਬਦ ਲਾਉਂਦੇ ਨੇ। ਉਹਨੇ ਸ਼ੰਕਾ ਕੀਤੀ ਸੀ ਵੀ ਤੁਸੀਂ ਆਪਣੇ ਨਾਮ ਵਿਸ਼ੇਸ਼ਣ ਲਾਇਆ ਕਿ ਦੁਆਪਰ ਦੇ ਕ੍ਰਿਸ਼ਨ ਨੇ ਤਾਂ ਗੀਤਾ ਉਚਾਰਨ ਕੀਤੀ ਸੀ, ਤੁਸੀਂ ਉਹਦੇ ਅਰਥ ਕਰਕੇ ਵਿਖਾਓ। ਸਤਿਗੁਰੂ ਮਹਾਰਾਜ ਕਹਿਣ ਲੱਗੇ ਜੇ ਮੈਂ ਅਰਥ ਕਰ ਦਿੱਤੇ ਨਾ ਤੇਰੇ ਮਨ ਵਿੱਚ ਸ਼ੰਕਾ ਰਹਿ ਜਾਣੀ, ਹੋ ਸਕਦਾ ਜੀ ਇਹਨੇ ਇਹਦਾ ਕਿਸੇ ਵੱਡਿਆਂ ਦੇ ਕੋਲੋਂ ਸਿੱਖਿਆ ਹੋਵੇ। ਅਤੇ ਮਹਾਰਾਜ ਕਹਿੰਦੇ ਜਿਹਨੂੰ ਤੂੰ ਲੈ ਕੇ ਆਏਗਾ, ਕਿਸੇ ਨੂੰ ਮਰਜ਼ੀ ਲੈ ਆ ਆਪਣੇ ਨਗਰ ਦੇ ਵਿੱਚੋਂ, ਅਤੇ ਸਤਿਗੁਰੂ ਦੀ ਕਿਰਪਾ ਕਰਨਗੇ ਅਸੀਂ ਉਹ ਤੋਂ ਅਰਥ ਕਰਾ ਦਾਂਗੇ। ਫਿਰ ਸੱਜੂ ਘਿਓ ਨੂੰ ਲੈ ਕੇ ਆਇਆ ਅਤੇ ਮਹਾਰਾਜ ਨੇ ਉਹਦੀ ਸਿਰ 'ਤੇ ਹੱਥ ਰੱਖਿਆ, ਛੱਡੀ ਰੱਖੀ, ਅਰਥ ਕਰਵਾਏ। ਪਰ ਸਾਹ ਸਿੰਘ ਸੇਵ ਜੀ ਮਹਿਰਾ ਧਰਤਾ ਦੇ ਯੋਗ ਹੈ ਲਾਲ ਸਿੰਘ ਪੰਡਿਤ, ਉਹ ਮੰਨਦਾ ਗਿਆ, ਕਿਉਂਕਿ ਜਿਹੜਾ ਅਗਿਆਨ ਹੈ ਸਾਧ ਸੰਗਤ ਨਾਲ, ਇਹ ਮੂਰਖਤਾ ਦਾ ਨਿਸ਼ਾਨੀ ਹੁੰਦੀ ਹੈ। ਜਿਹੜਾ ਮੂਰਖ ਮੰਨਦਾ ਬੰਦਾ ਮੰਨਦਾ ਨਹੀਂ ਹੁੰਦਾ, ਭਾਵੇਂ ਬੰਬਾ ਵੀ ਚੱਲ ਕੇ ਆ ਜਾਏ ਉਹ ਨਹੀਂ ਮੰਨਦਾ ਹੁੰਦਾ, ਜਿਹੜਾ ਸਾੜਾ ਬੰਦਾ ਉਹ ਮੰਨ ਜਾਂਦਾ। ਪਰ ਉਹ ਮੰਨ ਗਿਆ, ਲਾਲ ਸਿੰਘ ਮੰਨ ਗਿਆ ਸੀ, ਇਹਨਾਂ ਸਤਿਗੁਰੂ ਜੀ ਬਿਲਕੁਲ ਭੁੱਲ ਹੋਈ ਹੈ। ਇਤਿਹਾਸ ਕਹਿੰਦਾ ਜੀ ਉਹੀ ਲਾਲ ਚੰਦ ਫਿਰ ਬਾਹਰ ਜਾ ਕੇ ਉਹਨੇ ਅੰਮ੍ਰਿਤ ਵਿੱਚ ਅੰਮ੍ਰਿਤ ਛਕਿਆ, ਲਾਲ ਸਿੰਘ ਬਣਿਆ। ਇਤਿਹਾਸ ਕਹਿੰਦਾ ਜੀ ਚੌਪਾਓ ਦੀ ਗੜੀ ਵਿੱਚ ਲਾਲ ਸਿੰਘ ਨਾਲ ਸੀ, ਉਹ ਵਿਚਾਰ। ਸੋ ਅੱਠਵੇਂ ਪਾਤਸ਼ਾਹ ਜਦੋਂ ਦਿੱਲੀ ਗਏ ਆ ਫਿਰ ਉੱਥੇ, ਅਤੇ ਰਾਜਾ ਜੈ ਸਿੰਘ ਸਵਾਈ, ਜਿੱਥੇ ਗੁਰਦੁਆਰਾ ਸ੍ਰੀ ਬਦਰਾ ਸਾਹਿਬ ਹੈ, ਅਤੇ ਇਹਨੂੰ ਰਾਜਾ ਜੈ ਸਿੰਘ ਨੂੰ ਕਹਿਣ ਲੱਗੇ ਉਹਦੇ ਨਾਲ ਦੇ ਸਾਥੀ ਵੀ ਤੂੰ ਅੱਠਵੇਂ ਪਾਤਸ਼ਾਹ ਦਾ ਸ਼ਰਧਾਲੂ ਬਣਿਆ ਗੁਰੂ ਘਰ ਦਾ, ਵੀ ਉਹਨੇ ਸੋਭੀ ਜੀ ਵਸਦਾ ਹੈ, ਤੂੰ ਉਹਨੂੰ ਕੋਈ ਪਰਖਣਾ ਤਾਂ ਕਰ ਲਿਆ ਉਹਨਾਂ ਦੀ ਵੀ ਗੁਰੂ ਦੇ ਯੋਗ ਵੀ ਹੈ ਜਾਂ ਨਹੀਂ ਹੈ। ਰਾਜੇ ਜੈ ਸਿੰਘ ਨੇ ਸਤਿਗੁਰੂ ਮਹਾਰਾਜ ਦੀ ਪਰਖਣਾ ਲੈਣ ਵਾਸਤੇ ਆਪਣੀ ਪਟਰਾਣੀ ਨੂੰ ਕਹਿਣ ਲੱਗਾ ਵੀ ਜਿਹੜੀਆਂ ਤੇਰੀਆਂ ਗੋਲੀਆਂ ਨੇ ਦਾਸੀਆਂ ਨੇ ਨਾ, ਇਹਨਾਂ ਨੂੰ ਵੀ ਤੇਰੇ ਵਰਗੇ ਵਸਤਰ ਪਵਾ ਲੈ, ਵੀ ਵਸਤਰ ਤੇਰੇ ਵਰਗੇ ਵਸਤਰ ਪਵਾ ਕੇ ਇੱਕ ਪੰਗਤ 'ਚ ਬਹਿ ਜਾਓ ਅਤੇ ਮਨ ਵਿੱਚ ਸੰਕਲਪ ਕਰ ਰਹਿ ਗਏ ਕਿ ਪੂਰਾ ਗੁਰੂ ਹੈ ਅੰਦਰ ਜਾਣਗੇ, ਜਿਹੜੀ ਪਟਰਾਣੀ ਉਹਦੀ ਪਹਿਚਾਣ ਕਰ ਰਹੇ। ਅਤੇ ਸਾਧ ਸੰਗਤ ਜੀ ਜਦੋਂ ਉੱਥੇ ਮਹਾਰਾਜ ਪਹੁੰਚੇ ਅਤੇ ਰਾਣੀ ਬੈਠੀ ਹੈ ਪਟਰਾਣੀ, ਸਤਿਗੁਰੂ ਮਹਾਰਾਜ ਜਾ ਕੇ ਕਹਿੰਦੇ ਸਾਹ ਕਹਿੰਦੇ ਕਿ ਮਹਾਰਾਜ ਕਹਿਣ ਵੀ ਇਹ ਵੀ ਗੋਲੀ ਇਹ ਵੀ ਦਾਸੀ ਜਾ ਕੇ ਉਹਦੀ ਗੋਦ ਵਿੱਚ ਬਹਿ ਗਈ ਮਹਾਰਾਜ ਦੇ ਪਾਸ। ਕਹਿਣ ਲੱਗੀ ਪਟਰਾਣੀ ਤੇਰੇ ਪੂਰਵਲੇ ਕਰਮ ਕੀਤੇ ਹੋਏ ਸੀ, ਉਹਨਾਂ ਪੁੰਨ ਕਰਮਾਂ ਕਰਕੇ ਤੂੰ ਪਟਰਾਣੀ ਬਣੀ ਹੈ,
ਪਰ ਅੱਜ ਦਾ ਇਹਨੂੰ ਜਿਹੜੇ ਗੋਲੀਆਂ ਨੂੰ ਚੰਗੇ ਵਾਸਤੇ ਪਵਾ ਤੇ ਦਾਸੀ ਸਮਝਦੀ ਇਹਨਾਂ ਨੂੰ ਆਪਣੀ ਨੌਕਰਾਣੀ ਸਮਝਦੀ ਹੈ ਨਾ, ਕਹਿੰਦੇ ਤੇਰੇ ਪੁੱਤ ਦੇ ਚੰਗੇ ਕਰਮ ਸੀ ਜਿਸ ਕਰਕੇ ਤੈਨੂੰ ਇਹ ਪ੍ਰਾਣੀ ਦਾ ਜਿਹੜਾ ਹੈ ਇਹ ਤੈਨੂੰ ਸਤਿਕਾਰ ਮਿਲਿਆ ਹੋਇਆ, ਜੇ ਤੈਂ ਮੁੜ ਕੇ ਚੰਗੇ ਕਰਮ ਨਾ ਕੀਤੇ ਮੁੜ ਕੇ ਤੈਨੂੰ ਦਾਸੀ ਬਣਨਾ ਪੈ ਸਕਦਾ ਹੈ ਤੇ ਮੁੜ ਕੇ ਚੁਰਾਸੀ ਦਾ ਗੇੜ ਵੀ ਪੈ ਸਕਦਾ ਹੈ। ਰਾਜੇ ਜੈ ਸਿੰਘ ਨੇ ਭੁੱਲ ਵਿਛਾਈ ਸੀ, ਫਿਰ ਸਤਿਗੁਰੂ ਜੀ ਕਿਰਪਾ ਕਰੋ ਅਸੀਂ ਭੁੱਲਣ ਹਾਰ ਹਾਂ। ਕਹਿਣ ਤੋਂ ਭਾਵ ਗੁਰੂ ਇੱਕ ਜੋਤ ਹੈ, ਜਦੋਂ ਜਿਹੜਾ ਚੋਰ ਸੀ ਸਾਹਮਣੇ ਆਇਆ ਤੇ ਮਹਾਰਾਜ ਕਹਿੰਦੇ ਨਾ ਲਿਆ ਜਸਵਦਰ ਆਏ ਦੱਸੋ ਕਿਵੇਂ ਆਇਆ, ਰੰਗ ਹੋ ਗਿਆ ਮੈਨੂੰ ਕਿਤੇ ਜਾਣਦਾ ਨਹੀਂ, ਐਡੀ ਨੂੰ ਤਲ ਗਿਆ ਇਹਦਾ ਫਲ ਗੁਰੂ ਅਰਦਾ ਜਾ ਪਈ ਅੰਦਰੋਂ ਕੰਮ ਗਿਆ। ਜਦੋਂ ਪੂਰਨ ਗੁਰੂ ਮਿਲਦਾ ਹੈ ਮਹਾਂਪੁਰਸ਼ ਮਿਲਦਾ ਹੈ, ਇਹ ਗ੍ਰੰਥਕਾਰ ਕਹਿੰਦੇ ਆ ਕਿ ਉਸ ਵੇਲੇ ਜਿਹੜਾ ਉਹਦਾ ਜੀਵ ਹੁੰਦਾ ਕੋਈ ਜਗਿਆਸੂ ਕਹਿੰਦੇ ਉਹਦਾ ਜਿਹੜਾ ਮਨ ਹੈ ਪਿਘਲ ਜਾਂਦਾ, ਇਹਦਾ ਮਨ ਪਿਘਲ ਗਿਆ ਤੇ ਅਗਨ ਸਤਗੁਰੂ ਨੇ ਅਗਲਾ ਸਵਾਲ ਕੀਤਾ ਕਹਿੰਦੇ ਕੀ ਕਰਨ ਵਾਸਤੇ ਆਏ, ਇਹਦਾ ਚੋਰੀਆਂ ਕਰਨ ਵਾਸਤੇ ਆਇਆ ਸੀ। ਉਸੇ ਵੇਲੇ ਕਹਿੰਦੇ ਫਿਰ ਇਹ ਰੋਣ ਲੱਗ ਪਿਆ ਤੇ ਗੁਰੂ ਦੇ ਚਰਨਾਂ ਤੇ ਆਪਣਾ ਸੁਝ ਰੱਖ ਦਿੱਤਾ, ਸਤਗੁਰੂ ਮਹਾਰਾਜ ਜੇ ਤੁਸੀਂ ਮੇਰਾ ਨਾਂ ਜਾਣ ਸਕਦੇ ਹੋ ਨਾ, ਮੇਰਾ ਨਾਂ ਜਸਵੰਤ ਰਾਏ ਹੈ, ਤੁਸੀਂ ਇਹ ਵੀ ਜਾਣੋ ਮੈਂ ਕੀ ਕਰਨ ਵਾਸਤੇ ਆਇਆ, ਮੈਂ ਤਾਂ ਚੋਰੀਆਂ ਕਰਨ ਵਾਸਤੇ ਆਇਆ ਸੀ, ਪਰ ਹੁਣ ਕਿਰਪਾ ਕਰਦੇ ਹੋ ਤੇ ਮੇਰੇ ਤੇ ਦ੍ਰਿਸ਼ਟੀ ਕਰਦੇ ਹੋ। ਫਿਰ ਸਤਿਗੁਰੂ ਮਹਾਰਾਜ ਨੇ ਝਾੜੂ ਚੁੱਕਦਾ, ਸੰਗਤਾਂ ਦੇ ਭਾਂਡੇ ਮਾਂਜ ਜੋੜੇ ਝਾੜ, ਗੁਰੂ ਘਰ ਦੀ ਸੇਵਾ ਕਰ। ਫਿਰ ਇਹਨੇ ਸੇਵਾ ਕੀਤੀ ਕਈ ਮਹੀਨੇ, ਸੇਵਾ ਕਰਦਿਆਂ ਕਰਦਿਆਂ ਤੇ ਗੁਰੂ ਦੀਆਂ ਖੁਸ਼ੀਆਂ ਲਈਆਂ ਤੇ ਉਹ ਪਦਵੀ ਹਾਸਲ ਕਰ ਲਈ। ਫਿਰ ਸਤਿਗੁਰੂ ਮਹਾਰਾਜ ਕਹਿਣਗੇ ਭਾਈ ਤੂੰ ਹੁਣ ਚਲਾ ਜਾ, ਤੂੰ ਹੁਣ ਉੱਥੇ ਪਹੁੰਚ ਗਿਆ ਜਿੱਥੇ ਗੁਰਸਿੱਖੀ ਦਾ ਜੀਵਨ ਹੈ, ਜਾ ਆਪਣੇ ਦੇਸ਼ ਚਲਾ ਜਾ, ਉੱਥੇ ਜਾ ਕੇ ਉਪਦੇਸ਼ ਕਰ। ਤੇ ਉੱਥੇ ਪਹੁੰਚਿਆ ਜਾ ਕੇ ਇਹਨੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਕਹਿਣ ਤੋਂ ਭਾਵ ਜੇ ਕਿਤੇ ਪੂਰੇ ਗੁਰੂ ਦੀ ਸੰਗਤ ਮਿਲ ਜਾਵੇ ਤੇ ਉਹਦੇ ਨਾਲ ਵੀ ਜੀਵਨ ਦੀ ਪਦਵੀ ਮਿਲ ਜਾਂਦੀ ਹੈ ਤੇ ਆਤਮਾ ਦਾ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ ਹੈ। ਹਰ ਕਾ ਸਿਮਰਨ ਸੁਣ ਮਨ ਕਾਨੀ ਕੇ ਮੇਰੇ ਮਨ, ਪਰਮਾਤਮਾ ਦਾ ਸਿਮਰਨ ਹੈ ਉਹ ਕੰਨਾਂ ਦੇ ਨਾਲ ਸੁਣਨਾ, ਫਿਰ ਇਹ ਕੰਨਾਂ ਦੇ ਨਾਲ ਨਿੰਦਿਆ ਨਹੀਂ ਸੁਣਨੀ, ਚੁਗਲੀ ਵੀ ਸੁਣਨੀ, ਹੋਰ ਕੁਝ ਵੀ ਸੁਣਨਾ, ਕਿਤੇ ਪਰਮਾਤਮਾ ਦਾ ਨਾਮ ਵੀ ਸੁਣਨਾ ਹੈ। ਕਾਰਨ ਸੁਖ ਪਾਵੈ ਹਰ ਦੁਆਰ ਬਰਾਨੀ, ਹਰੀ ਦੇ ਦੁਆਰੇ ਤੇ ਪਰਮਾਤਮਾ ਦੁਆਰ ਤੇ ਤੁਹਾਨੂੰ ਸੁੱਖ ਮਿਲੇਗਾ ਤੇ ਇੱਥੇ ਵੀ ਸੁੱਖ ਮਿਲੇਗਾ। ਰਹਾਓ ਆਠ ਪਹਿਰ ਧਿਆਈਏ ਗੁਰਪਾਲ ਕਹਿੰਦੇ ਭਾਈ, ਇਹ ਨਹੀਂ ਵੀ ਸਿਰਫ ਸਵੇਰੇ ਸਵੇਰੇ ਦਾ ਸ਼ਾਮ ਨੂੰ ਜਾਂ ਸੰਗਰਾਂਦ ਵਾਲੇ ਦਿਨ, ਅੱਠੇ ਪਹਿਰ ਕਹਿੰਦੇ ਧਿਆਉਂਦੇ ਰਹੀਏ ਪਰਮਾਤਮਾ ਨੂੰ, ਯਾਦ ਕਰਦੇ ਰਹੀਏ ਨਾਨਕ ਦਰਸ਼ਨ ਦੇ ਤਨਿਹਾਲ। ਫਿਰ ਧਿਆਉਂਦਿਆਂ ਧਿਆਉਂਦਿਆਂ ਫਿਰ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਦਿੰਦੇ ਨੇ, ਗੁਰੂ ਦਿਖਾਏ ਅਗਵੇ ਨਾ ਤੇ ਗੁਰੂ ਜੀ ਗਿਆਨ ਦੇ ਨੇਤਰ ਦੇ ਦਿੱਤੇ ਹਨ, ਉਹ ਨੇਤਰਾਂ ਦੁਆਰਾ ਦਰਸ਼ਨ ਦੇਖ ਨਿਹਾਲ। ਨਿਹਾਲ ਦਾ ਅਰਥ ਹੈ ਦੁੱਖਾਂ ਤੋਂ ਰਹਿਤ ਪਦਵੀ। ਆਮ ਕਰਕੇ ਆਪਾਂ ਕਹਿ ਦਿੰਦੇ ਕਿ ਠੰਡਾ ਪਾਣੀ ਪੀ ਲਿਆ ਜੀ ਨਿਹਾਲ ਹੋ ਗਏ, ਨਹੀਂ, ਨਿਹਾਲ ਦਾ ਅਰਥ ਹੈ ਦੁੱਖਾਂ ਤੋਂ ਰਹਿਤ ਪਦਵੀ, ਦੁੱਖਾਂ ਤੋਂ ਰਹਿਤ ਪਦਵੀ ਮਿਲ ਜਾਂਦੀ ਹੈ ਸਿਮਰਨ ਕਰਨ ਦੇ ਨਾਲ ਤੇ ਪੂਰੇ ਗੁਰੂ ਦੀ ਸੰਗਤ ਕਰਨ ਦੇ ਨਾਲ, ਗੁਰਬਾਣੀ ਪੜ੍ਹਨ ਸੁਣਨ ਦੇ ਨਾਲ। ਸੋ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ, ਸਮਾਂ ਸਮਾਪਤ ਹੈ, ਸ਼ਬਦ ਦੀ ਵਿਚਾਰ ਕਰਦੇ ਹੋਏ ਬਹੁਤ ਗੱਲਾਂ ਹੋਈਆਂ ਹੋਣਗੀਆਂ। ਤਰਨ ਤਰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਤੇ ਗੁਰੂ ਗੁਰੂ ਪਾਤਸ਼ਾਹ ਸਾਧ ਸੰਗਤ ਜੀ ਬਖਸ਼ਣ ਯੋਗ ਹੈ ਜੀ, ਉਹਨਾਂ ਭੁੱਲਾਂ ਦੀ ਖਿਮਾ ਕਰਨੀ ਜੀ। ਇਹ ਤੇਰੀ ਸਮਾਪਤੀ ਹੈ। ਆਠ ਪਹਿਰ ਧਿਆਈਏ ਗੋਪਾਲ, ਨਾਨਕ ਦਰਸ਼ਨ ਦੇਖ ਨਿਹਾਲ, ਹੇ ਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬਨੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਗ੍ਰੰਥਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਪੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਕੀ ਹੋਵਨ ਹਾਰ, ਹੇ ਸੰਤ ਕੈ ਸਦਾ ਸੰਗ ਨਿਧਾਨ ਆਧਾਰ, ਹੇ ਠਾਕੁਰ ਨੂੰ ਦਾਸ ਰੋ ਮੈਂ ਨਿਰਗੁਣ ਗੁਣੇ ਕੋਏ, ਨਾਨਕ ਦੇ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ, ਆਏ ਪ੍ਰਭ ਸੁਹਾਗ ਜੀ ਕਿਰਪਾ ਮਿਤ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤੇ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ, ਜੋ ਸ਼ਰਧਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ, ਰਾਮ ਕਲੀ ਮਨ ਦਾ ਤੀਜਾ ਆਨੰਦ ਇੱਕ ਓਂਕਾਰ, ਸਤਿਗੁਰ ਪ੍ਰਸਾਦ ਆਨੰਦ ਪਿਆ ਨਹੀਂ ਮਾਏ, ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਧੀਆ ਵਾਧਾਈਆ, ਰਾਗ ਰਤਨ ਪਰਵਾਰ ਪਈਆ ਸਬਦ ਗਾਵਣ ਆਈਆ, ਸਬਦ ਦਾ ਗਾਵਣ ਹਰੀ ਕੇਰਾ ਆਨੰਦ ਨੇ ਵਸਾਇਆ, ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੋਂ ਸਦਾ
ਅਗੇ ਹਰਨਾਮ ਰੂਪ ਮਨ ਤੇਰੇ ਦੁੱਖ ਸਭ ਵਿਸਾਰਣ ਅੰਗੀਕਾਰ ਕਰੇ ਤੇਰਾ ਕਾਰ ਸਭ ਸਵਾਰਣ ਸਭ ਮੰਗਲਾ ਸਮਰਾ ਸੁਆਮੀ ਸੁਖੋ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਦੇ ਸਾਚੇ ਸਾਹਿਬ ਕਿਆ ਨਹੀਂ ਕਰ ਤੇਰਾ ਘਰਦਾ ਤੇਰਾ ਸਭ ਕਿਸੇ ਹੈ ਜਿਸ ਦੇ ਸੋ ਪਾਵੇ ਸਦਾ ਸਿਰ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਜਿਸ ਸਭ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਤਨਾ ਆਧਾਰ ਮੇਰਾ ਗੁਣ ਭੁੱਖਾ ਸਭ ਗਵਾਈਆ ਕਰ ਸੁਖ ਗਾਣੇ ਆਏ ਵਸਿਆ ਇੱਛਾ ਸਭ ਪਜਾਈਆ ਕਦਾ ਪ੍ਰਵਾਨ ਕੀਤਾ ਗੁਰੂ ਹਿੱਤਾ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਹੋ ਸਭ ਤਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗ ਹੈ ਕਰ ਸੁਭਾਗ ਹੈ ਸ਼ਬਦ ਵਾਜੇ ਕਰਾ ਜਿਤ ਕਰ ਧਾਰੀਆ ਪੰਜ ਦੂਤ ਦਰਸ ਕੀਤੇ ਕਾਲ ਕੰਟ ਕੁਮਾਰਿਆ ਕੋ ਕਰਮ ਪਾਇਆ ਪੁੰਜਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨ ਸੁਣੋ ਹੋ ਵਿਲਕਾਰੀ ਹੋ ਸਗਲ ਮਨੋਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤੇ ਸਗਲ ਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸਤ ਸਾਧਨ ਪੈਸਾ ਸੇ ਪੂਰੇ ਗੁਰਤੇ ਜਾਣ ਸੁਣਤੇ ਪਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਕਰ ਪੂਰੇ ਵਿਦਵੰਤ ਨਾਨਕ ਗੁਰ ਚਰਨ ਵਾਕੇ ਵਾਜੇ ਅਨਹਦ ਪੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖਿਲੈ ਸਗਲ ਜਗਤ ਸ੍ਰੀ ਆਈਆ ਵਰੀ ਆਈਆ ਵਾਚੈ ਧਰਮ ਹਜ਼ੂਰ ਕਰਨੀ ਆਪੋ ਆਪਣੀ ਕੀ ਨੇੜੇ ਕੀ ਦੂਰ ਜਿਨੀ ਨਾ ਉਤਿਆਰੈ ਬੇਹ ਸਖਤ ਭਾਲ ਨਾਨਕ ਦੇਵ ਖੁਦਰੇ ਕੀਤੀ ਛੁੱਟੀ ਨਾਲ ਜਿਨੀ ਨਾਮ ਉਤਿਆਰੈ ਬੇਹ ਸਖਤ ਭਾਲ ਨਾਨਕ ਦੇ ਮੁਖ ਉਜਰੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ